ਸਿੰਘ ਆਪ ਘਰਾਂ ਤੋਂ ਚੱਲ ਕੇ ਆਏ ਹੋ ਔਰ ਆ ਰਹੇ ਹੋ ਦੁਨਿਆਵੀ ਕੰਮਾਂ ਨੂੰ ਛੱਡਿਆ ਹੈ ਜੀ ਜ਼ਰੂਰੀ ਕੰਮ ਵਾਸਤੇ ਸਾਰੇ ਗ੍ਰੰਥ ਸ਼ਾਸਤਰ ਰਿਸ਼ੀ ਮੁਨੀ ਸੰਤ ਭਗਤ ਅਵਤਾਰ ਤਾਕੀਦ ਕਰਦੇ ਹਨ ਉਸ ਕੰਮ ਵਾਸਤੇ ਤੁਸੀਂ ਆਏ ਹੋ ਇਸ ਵਾਸਤੇ ਜਿਤਨੇ ਕਦਮ ਕੋਈ ਚੱਲ ਕੇ ਆਉਂਦਾ ਹੈ ਉਤਨੇ ਅਸਮੀਤ ਜਗਾਂ ਦਾ ਫਲ ਨਜ਼ਰੇ ਪਿਆ ਕਰਦਾ ਹੈ ਗੁਰੂ ਦੇ ਦਰਸ਼ਨ ਕੀਤੇ ਆ ਬਿਨ ਜਨਮਾਂ ਦੀ ਪਾਪਾਂ ਰੂਪੀ ਮੈਲ ਇਉਂ ਲੈਂਦੀ ਹੈ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲੱਗਿਆ ਉਸਦੀ ਮੈਲ ਲੈਂਦੀ ਹੈ ਗੁਰੂ ਨੂੰ ਸ਼ਰਧਾ ਸਿਦਕ ਵਿਸ਼ਵਾਸ ਨਾਲ ਨਮਸਕਾਰ ਕੀਤੇ ਹਾਂ ਪੁੱਠੇ ਲੇਖਾਂ ਦਾ ਸਿੱਧੇ ਹੋਣਾ ਐਸੇ ਹੈ ਜਿਵੇਂ ਮੋਹਰਾਂ 'ਤੇ ਪੁੱਠੇ ਅੱਖਰ ਲਿਖੇ ਹੁੰਦੇ ਹਨ ਉਹਨਾਂ ਨੂੰ ਸ਼ਾਹੀ ਲਗਾ ਕੇ ਉਲਟਾ ਕੇ ਕਾਗਜ਼ 'ਤੇ ਲਗਾਇਆ ਜਾਏ ਸਿੱਧੇ ਹੋ ਜਾਂਦੇ ਹਨ ਫਿਰ ਸ਼ਾਂਤੀ ਨਾਲ ਖਿਆਲ ਨੂੰ ਰੋਕ ਕੇ ਜਿੱਥੇ ਜਿੱਥੇ ਸੇਵਾਦਾਰਾਂ ਵੱਲੋਂ ਇਸ਼ਾਰਾ ਹੁੰਦਾ ਹੈ ਬੈਠ ਜਾਣਾ ਚਾਹੀਦਾ ਖਿਆਲ ਨੂੰ ਰੋਕ ਕੇ ਆਲਸ ਤੇ ਰਹਿਤ ਹੋ ਕੇ ਹਰੀ ਜਸ ਕਰਨਾ ਇਹਦਾ ਤਾਂ ਕਰੋੜਾਂ ਯੱਗਾਂ ਦਾ ਫਲ ਹੈ ਕਈ ਕੋਟ ਕੇ ਜਗ ਫਲਾਂ ਸੁਣ ਗਾਵ ਨਹਾਰੇ ਨਾ ਹਰੀ ਜਸ ਵਿੱਚ ਇੰਨਾ ਖੇਚਲ ਹੋਣ ਦੇ ਬਾਵਜੂਦ ਵੀ ਦੋ ਬੜੇ ਭਾਰੇ ਵਿਘਨ ਆਇਆ ਕਰਦੇ ਹਨ ਜਿਹੜੇ ਸਤਸੰਗੀ ਪੁਰਸ਼ ਨੂੰ ਪੂਰਾ ਲਾਭ ਨਹੀਂ ਉਠਾਉਣ ਦਿਆ ਕਰਦੇ ਉਹ ਹਨ ਮਨ ਦਾ ਇੱਧਰ ਉੱਧਰ ਖਿੰਡਦੇ ਰਹਿਣਾ ਜਾਂ ਆਲਸ ਨੀਂਦ ਨੇ ਆ ਦਵਾਉਣਾ ਅਣਜਾਣ ਆਦਮੀ ਜਦੋਂ ਖਿਆਲ ਵਾਲੋਂ ਰੋਕ ਕੇ ਹਰੀ ਜਸ ਵਿੱਚ ਮਨ ਟਿਕਦਾ ਹੈ ਸ਼ਾਂਤੀ ਵੱਧਦੀ ਹੈ ਸਤੋਗੁਣੀ ਪ੍ਰਧਾਨ ਹੁੰਦੀ ਹੈ ਕਈਆਂ ਨੂੰ ਆਲਸ ਨੀਂਦ ਆ ਦਵਾਉਂਦੀ ਉਹ ਬੜਾ ਸੁਖਦਾਈ ਸਮਾਂ ਹੁੰਦਾ ਹੈ ਭਾਵੇਂ ਪਰ ਉਹ ਖਾਲੀ ਵਿਅਰਥ ਜਾਂਦਾ ਹੈ ਤਾਂ ਤੇ ਨੀਂਦ ਤੋਂ ਬਚਣਾ ਔਰ ਖਿਆਲਾਂ ਨੂੰ ਬਾਹਰੋਂ ਰੋਕਣਾ ਇਹ ਦੋ ਨੁਕਸ ਵੀ ਦੂਰ ਕਰਨੇ ਨੇ ਇਹਨਾਂ ਦੇ ਵਾਸਤੇ ਸਭ ਤੋਂ ਸੌਖਾ ਉਪਾਅ ਸੌਖਾ ਯਤਨ ਸ਼ਬਦ ਦੁਆਰਾ ਗੱਜ ਬੱਜ ਕੇ ਜ਼ੁਬਾਨ ਨੂੰ ਬੋਲਣ ਵਿੱਚ ਲਗਾ ਰੱਖੋ ਕੰਨਾਂ ਨੂੰ ਸੁਣਨ ਵਿੱਚ ਲਗਾ ਕੇ ਰੱਖੋ ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਨਾ ਜਾਣ ਦਿਓ ਬੁੱਧ ਨਾਲ ਵਿਚਾਰ ਕਰੀ ਜਾਵੋ ਇਉਂ ਕਰਿਆ ਪੂਰਾ ਪੂਰਾ ਲਾਭ ਪ੍ਰਾਪਤ ਹੁੰਦਾ ਹੈ ਮਨ ਨੂੰ ਸ਼ਾਂਤੀ ਸੁਖ ਠੰਡ ਇਹ ਤਾਂ ਤੁਸੀਂ ਦੇਖਦੇ ਹੀ ਹੋ ਇੱਕ ਤਾਂ ਅੱਜ ਕੱਲ੍ਹ ਮੌਸਮ ਗਰਮੀ ਦਾ ਹੈ ਸਰੀਰ ਕਰਕੇ ਵੀ ਗਰਮੀ ਹੈ ਦੂਸਰੇ ਜੇ ਦੇਖਿਆ ਜਾਵੇ ਚਾਰ ਚੁਫੇਰੇ ਅਸ਼ਾਂਤੀ ਦਾ ਰਾਜ ਹੈ ਬਹੁਤ ਸਾਰੀਆਂ ਬੇਵਸ਼ੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਤੰਗ ਕਰ ਰਹੀਆਂ ਹਨ ਉਹਨਾਂ ਕਰਕੇ ਅਸ਼ਾਂਤੀ ਹੈ ਮਨਾਂ ਨੂੰ ਸੋ ਉਸਦੇ ਵਾਸਤੇ ਗੁਰੂ ਬਾਬੇ ਨੇ ਸਾਨੂੰ ਵਾਹਿਗੁਰੂ ਦਾ ਜਸ ਹੀ ਸ਼ਾਂਤਦਾਇਕ ਦੱਸਿਆ ਹੈ ਅਬ ਕਲੂ ਆਇਓ ਆਇਓ ਇੱਕ ਨਾਮ ਬਵੋ ਬਵੋ ਹਾਂ ਰੁੱਤ ਨਾਹੀ ਨਾਹੀ ਮਤ ਭਰਮ ਫੂਲੋ ਫੂਲੋ ਕਲਯੁਗ ਸ਼ਾਂਤੀ ਦਾਤਾ ਵਹਿਲ ਦਾ ਨਾਮ ਹੈ ਤਾਂ ਤੇ ਆਓ ਦੋਵੇਂ ਗੱਲਾਂ ਇਤਨਾ ਮਹਾਨ ਫਲ ਵੀ ਔਰ ਮਨ ਦੀ ਸ਼ਾਂਤੀ ਦੋਵੇਂ ਵਸਤਾਂ ਪ੍ਰਾਪਤ ਕਰਕੇ ਲਾਭ ਉਠਾਉਣ ਦੀ ਖੇਚਲ ਕਰੋ ਸ਼ਬਦ ਵਿੱਚ ਬੋਲਿਆ ਕਰੋ ਪਹਿਲੇ ਦਾਸ ਬੋਲਿਆ ਕਰੇਗਾ ਫਿਰ ਭਾਈ ਤੀਸਰੇ ਪਾਸੇ ਸਭ ਬੀਬੀਆਂ ਗੱਜ ਬੱਜ ਕੇ ਬੋਲਣ ਦੀ ਖੇਚਲ ਕਰਿਆ ਕਰੋ ਜਿਨ ਕਲ ਰਾਖੀ ਮੇਰੀ ਸਤਿਗੁਰੂ ਨਾਨਕ ਤੋਂ
ਮੇਰੀ ਸਤਿਗੁਰੂ ਨਾਨਕ ਤੋਂ ਬਲਿਆਰ ਨੇ Thank you.
84 जोन बनाए, कई करोड़ा ब्रह्मंड बनाए, सब दा मालक, बेअंत शक्तियां, बेअंत गुण, बेअंत ताकतां, बेअंत विद्यां, बहुत कुछ जो प्रचलित कीता है सब वाहिगुरु दी शक्ति है। अपनी शक्ति विचों कुछ थोड़ा बहुत खेल उसने वरत्या है, ਪੂਰੀ ਸ਼ਕਤੀ ਦਾ ਪਾਰਾਵਾਰ ਉਸਦਾ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ। ਬਿੰਦ ਸ਼ਕਤੀ ਦਾ ਮਾਲਕ ਹੈ। ਅਤੇ ਇਹ ਵੀ ਨਾਲ ਦੀ ਨਾਲ ਦੱਸਿਆ, ਜੋ ਵਾਹਿਗੁਰੂ ਦਾ ਭਜਨ ਕਰਦੇ ਹਨ, ਉਸਦੀ ਸ਼ਰਨ ਡਿੱਗਦੇ ਹਨ, ਉਹਨਾਂ ਦਾ ਉਹ ਮਦਦਗਾਰ ਬਣਦਾ ਹੈ। ਔਖੇ ਵੇਲੇ ਦੁੱਖ ਤਕਲੀਫਾਂ ਵਿੱਚ ਇੱਥੇ ਅੱਗੇ ਉਹਨਾਂ ਦੀ ਮਦਦ ਕਰਦਾ ਹੈ। ਸਾਹਿਬ ਗੁਰੂ ਪੰਚਮ ਪਾਤਸ਼ਾਹ ਜੀ ਨੇ ਸ੍ਰੀ ਸੁਖਮਨੀ ਸਾਹਿਬ ਇਹੋ ਜਿਹੀ ਬਾਣੀ ਸਾਨੂੰ ਦਿੱਤੀ, ਜਿਸ ਦੇ ਵਿੱਚ ਤਕਰੀਬਨ 24 ਸਲੋਕ, 24 ਅਸ਼ਟਪਦੀਆਂ, ਤਕਰੀਬਨ 24,000 ਅੱਖਰ ਹੈ ਉਸਦਾ। ਇੱਕ ਤਾਂ ਪਾਠ ਰੋਜ਼ਾਨਾ ਕੀਤੀਆਂ, ਹੱਥਾਂ ਪੈਰਾਂ ਦੇ ਸਵਾਸ ਸਤਲੇ ਹੋ ਜਾਂਦੇ ਨੇ। ਦੋ ਪਾਠ ਰੋਜ਼ਾਨਾ ਕੀਤੇ ਜਾਣ, ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ। ਉਸਦੇ ਅਨੁਸਾਰ ਚੱਲਿਆਂ ਜੀਵਨ ਮੁਕਤ ਵਧੇ ਮੁਕਤ ਮਿਲਦੀ ਹੈ। ਉਸਦੇ ਵਿੱਚ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਤੌਰੇਤ, ਇੰਜੀਲ, ਪੁਰਾਣ ਸਭ ਦਾ ਸਿਧਾਂਤ ਆ ਜਾਂਦਾ ਹੈ। ਕਰੋੜਾਂ ਗ੍ਰੰਥਾਂ ਦਾ ਸਿਧਾਂਤ, ਕਰਮ, ਉਪਾਸ਼ਨਾ, ਗਿਆਨ, ਵਿਗਿਆਨ 4 ਗੱਲਾਂ ਹਨ। ਸੋ ਆਪ ਜੀ ਨੇ ਇੱਕ ਤਾਂ ਐਸਾ ਫਰਮਾਨ ਕੀਤਾ ਹੈ, ਜਿੱਥੇ ਇਹ ਜੀਵ ਦਾ ਕੋਈ ਮਦਦਗਾਰ ਨਹੀਂ ਹੁੰਦਾ, ਉੱਥੇ ਵਹਿਰੂ ਰਾਖਾ ਬਣਦੇ। ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮਦਲੈ, ਤੈਂ ਕੇਵਲ ਨਾਮ ਸੰਗ ਸੰਗ ਤੇਰੇ ਚਲੈ। ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ। ਅਨਕ ਪੁਨਹਿ ਚਰਨ ਕਰਤਨੀ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਵਾਹਿਗੁਰੂ ਦਾ ਭਜਨ ਔਖੇ ਵੇਲੇ ਮੁਸ਼ਕਲ ਵਿੱਚ ਇਹ ਜੀਵ ਦੀ ਇੱਥੇ ਵੀ ਅੱਗੇ ਵੀ ਮਦਦ ਕਰਦਾ ਹੈ। ਪਿਆਰੇ ਜੀ, ਜਿੱਥੇ ਨਾ ਕੋਈ ਮਾਤ ਪਿਤਾ, ਪਿਆਰੇ ਜੀ ਜਿੱਥੇ ਨਾ ਕੋਈ ਮਾਤ ਪਿਤਾ, ਆ ਫਰਮਾਨ ਦਿਓ ਜਿਸ ਦੀ ਬਾਬਤ ਐਸੇ ਫਰਮਾਨ ਕੀਤਾ ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ ਆੜਦਾਮ ਕੋ ਛੀਪਰੋ ਹੋਇਓ ਲਖੀਣਾ। ਨਾਮਦੇਵ ਨੇ ਵਾਹਿਗੁਰੂ ਦੀ ਭਗਤੀ ਕੀਤੀ, ਆਪਣੀ ਚਿੱਤ ਬਿਰਤੀ ਉਸਦੇ ਵਿੱਚ ਲੀਨ ਕੀਤੀ, ਜਿਸ ਕਰਕੇ ਗੈਰ ਲਾਜ਼ਮੀ ਅਤੇ ਲਾਜ਼ਮੀ ਦੋਨੋਂ ਕਿਸਮ ਦੀਆਂ ਸ਼ਕਤੀਆਂ ਉਹਦੇ ਵਿੱਚ ਪੈਦਾ ਹੋ ਗਈਆਂ। ਲਾਜ਼ਮੀ ਸ਼ਕਤੀ ਪ੍ਰਭੂ ਦੀ ਪ੍ਰਾਪਤੀ, ਗੈਰ ਲਾਜ਼ਮੀ ਉਸਦੀ ਸ਼ਕਤੀ ਰੀਤੀ ਸਿੱਧੀ ਨਿਧੀ। ਇਹ ਪ੍ਰਭੂ ਦੇ ਸਿਮਰਨ ਕਰਕੇ ਦੋਵੇਂ ਗੱਲਾਂ ਆਉਂਦੀਆਂ ਨੇ, ਹਜ਼ੂਰ ਫਰਮਾਉਂਦੀਆਂ ਨੇ ਪ੍ਰਭੂ ਕੇ ਸਿਮਰਨ ਰਿਧ ਸਿੱਧ ਨਾ ਨਿਧ, ਪ੍ਰਭੂ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਇਉਂ ਆਪ ਜੀ ਦੀ ਸ਼ੋਹਰਤ ਛਪਰੀ ਬਣਾਈ, ਦੇਵਰਾ ਫੇਰਿਆ, ਹੋਰ ਕੀ ਕੌਤਕ ਪਰਮਾਤਮਾ ਨੇ ਕੀਤੇ। ਇਹਨਾਂ ਦੀ ਸ਼ੋਹਰਤ ਹਿੰਦੁਸਤਾਨ ਵਿੱਚ ਸਾਰੇ ਫੈਲ ਗਏ। ਉਹਨਾਂ ਸਮਿਆਂ ਦੇ ਵਿੱਚ ਅੱਜ ਕੱਲ੍ਹ ਵਾਂਗ ਖਬਰ ਬਹੁਤ ਜਲਦੀ ਦੂਰ ਨਹੀਂ ਸੀ ਪਹੁੰਚੇ ਕਰਦੀ, ਕਿਉਂਕਿ ਅੱਜ ਵਰਗੇ ਸਾਧਨ ਨਹੀਂ ਸਨ, ਨਾ ਰਸਤੇ ਚੰਗੇ ਆਉਣ ਜਾਣ ਦੇ, ਨਾ ਉਦੋਂ ਰੇਲਾਂ ਗੱਡੀਆਂ ਸਨ, ਨਾ ਮੋਟਰਾਂ ਕਾਰਾਂ ਸਨ, ਨਾ ਸੜਕਾਂ ਸਨ, ਨਾ ਟੈਲੀਫੋਨ ਸਨ, ਨਾ ਟੈਲੀਵਿਜ਼ਨ ਸਨ। ਡਾਕਾਂ ਦਾ ਇੰਤਜ਼ਾਮ ਵੀ ਕਿਸੇ ਬੜੇ ਮੁਸ਼ਕਿਲ ਤਰੀਕਿਆਂ ਨਾਲ ਹੁੰਦਾ ਸੀ, ਪੰਜਾਂ ਸੱਤਾਂ ਪਿੰਡਾਂ ਦੇ ਵਿੱਚ, ਬਲਕਿ ਦਸਾਂ ਵੀਹਾਂ ਪਿੰਡਾਂ ਦੇ ਵਿੱਚ ਕਿਤੇ ਇੱਕ ਅੱਧਾ ਡਾਕਖਾਨਾ ਹੁੰਦਾ, ਕੋਈ ਕੋਈ ਪੜ੍ਹਿਆ ਆਦਮੀ ਨਜ਼ਰ ਆਉਂਦਾ, ਲੋਕ ਉੱਥੇ ਪਹੁੰਚ ਗਏ ਉਦੋਂ ਚਿੱਠੀਆਂ ਪੜਾਉਂਦੇ, ਇਹੋ ਜਿਹਾ ਹਾਲ ਹੁੰਦਾ ਸੀ। ਉਹਨਾਂ ਸਮਿਆਂ ਦੇ ਵਿੱਚ ਦੂਰ ਖਬਰ ਪਹੁੰਚਣੀ ਬਹੁਤ ਮੁਹਾਲ ਹੁੰਦੀ ਸੀ। ਖੈਰ ਖਬਰ ਪਹੁੰਚਦੀ ਪਹੁੰਚਦੀ ਦਿੱਲੀ ਪਹੁੰਚੀ। ਦਿੱਲੀ ਜੁਗੰਤਰਾਂ ਤੋਂ ਹਿੰਦੁਸਤਾਨ ਦਾ ਕੈਪੀਟਲ ਚਲਾ ਆਇਆ, ਦਾਰ ਖਲਾਫਾ ਚਲਾ ਆਇਆ ਹੈ। ਸਹੀਓ ਉੱਥੇ ਦੇ ਸ਼ਾਹੂਕਾਰਾਂ ਨੇ, ਹਿੰਦੂ ਜਨਤਾ ਨੇ ਵਿਚਾਰ ਕੀਤੀ ਕਿ ਭਗਤ ਨਾਮਦੇਵ ਜੀ ਵੀ ਪ੍ਰਭੂ ਦੇ ਬੜੇ ਪਿਆਰੇ ਭਗਤ ਹਨ, ਇਹਨਾਂ ਨੂੰ ਮੰਗਾ ਕੇ ਜੇਕਰ ਸਤਸੰਗ ਕਾਇਮ ਕੀਤਾ ਜਾਵੇ, ਬਹੁਤ ਸਾਰੇ ਲੋਕ ਫੈਜ਼ਯਾਬ ਹੋਣ, ਫਾਇਦਾ ਉਠਾਉਣ। ਕਿਉਂਕਿ ਆਮਲ ਪੁਰਸ਼ਾਂ ਤੋਂ ਹੀ ਦੂਸਰਿਆਂ ਨੂੰ ਫਾਇਦਾ ਪਹੁੰਚਿਆ ਕਰਦਾ ਹੈ। ਬੰਦੂਕ ਭਰੀ ਜਾਂ ਖਾਲੀ ਚਲਾਈ ਜਾਵੇ, ਖੜਕਤ ਇੱਕੋ ਜਿਹਾ ਕਰ ਜਾਂਦੀਆਂ ਨੇ, ਪਰ ਮਾਰ ਹਮੇਸ਼ਾ ਭਰੀ ਬੰਦੂਕ ਹੀ ਕਰਿਆ ਕਰਦੀ। ਇਸੇ ਤਰ੍ਹਾਂ ਹੀ ਗੱਡਾ ਤੁਰਿਆ ਜਾਂਦਾ ਹੈ, ਇੱਕ ਖਾਲੀ ਹੈ, ਇੱਕ ਦੇ ਵਿੱਚ ਬਹੁਤ ਸਾਰਾ ਭਾਰ ਪਿਆ ਹੋਇਆ। ਜਿਹੜਾ ਖਾਲੀ ਤੁਰਿਆ ਜਾਂਦਾ ਹੈ ਉਹ ਖਾਸ ਕੋਈ ਜ਼ਮੀਨ 'ਤੇ ਬਹੁਤ ਹੀ ਲੀਹ ਦਬਾ ਨਹੀਂ ਪਾਉਂਦਾ, ਜਿਹੜਾ ਭਰਿਆ ਹੋਇਆ ਹੈ ਉਹ ਲੀਨ ਦਬਦਾ ਚਲਿਆ ਜਾਂਦਾ। ਇਸੇ ਤਰ੍ਹਾਂ ਅਮਲ ਪੁਰਸ਼ਾਂ ਦੇ ਜਿਹੜੇ ਜੀਵਨ ਹੁੰਦੇ ਹਨ, ਉਹਨਾਂ ਦੁਆਰਾ ਹੀ ਲੋਕਾਂ ਨੂੰ, ਜਨਤਾ ਨੂੰ ਵਿਸ਼ੇਸ਼ ਫਾਇਦਾ ਹੋਇਆ ਕਰਦਾ ਹੈ। ਇਹ ਅਸੂਲਨ ਗੱਲ ਹੈ, ਜਿਸਕੇ ਅੰਤਰ ਵਸੇ ਨਿਰੰਕਾਰ, ਇਸਕੀ ਸੀਖ ਤਰੇ ਸੰਸਾਰ, ਐਸਾ ਗੁਰਬਾਣੀ 'ਚ ਦੱਸਿਆ। ਇਉਂ ਦਿੱਲੀ ਦੀ ਸੰਗਤ ਨੇ ਉਹਨਾਂ ਨੂੰ ਪ੍ਰਾਰਥਨਾ ਕਰ ਲਈ ਅਤੇ ਆਓ ਦਿੱਲੀ ਪਹੁੰਚੋ, ਉੱਥੇ ਸਤਸੰਗ ਹੋਵੇ, ਬਹੁਤ ਸਾਰੀ ਦਿੱਲੀ ਦੀ ਜਨਤਾ ਲਾਭ ਉਠਾ ਸਕੇ। ਮਨਜ਼ੂਰ ਕੀਤਾ ਗਿਆ ਜਾਂ ਖਾਸ ਦਿਨ ਦੇ ਉੱਪਰ ਨਾਮਦੇਵ ਜੀ ਆ ਪਹੁੰਚੇ, ਜਿਨ੍ਹਾਂ ਦੇ ਨਾਲ ਹੋਰ ਸੰਗਤ ਦੇ ਸਮੇਤ ਉਹਨਾਂ ਦੀ ਬਿਰਧ ਮਾਤਾ ਵੀ ਹੈ। ਯੋਗ ਥਾਂ ਰਹਿਸ਼ ਕੀਤੀ ਗਈ। ਆਪ ਜੀ ਰੋਜ਼ ਸਤਸੰਗ ਕਰਨੇ, ਇੱਕ ਦਿਨ ਨਿਯਤ ਕੀਤਾ ਹੋਇਆ ਇੱਕ ਵਕਤ ਸ਼ਾਮ ਦਾ, ਖਾਸ ਕਰ ਸ਼ਹਿਰਾਂ ਦੇ ਵਿੱਚ ਲੋਕ ਦਿਨੇ ਦੁਕਾਨਾਂ 'ਤੇ ਜਾਂ ਨੌਕਰੀਆਂ ਚਾਕਰੀਆਂ ਵਿੱਚ ਜਾਂਦੇ ਹਨ, ਰਾਤਾਂ ਖਾਲੀ ਹੁੰਦੀਆਂ ਹਨ, ਇਸ ਕਰਕੇ ਰਾਤ ਦੇ ਵਕਤ ਜ਼ਿਆਦਾਤਰ ਸ਼ਹਿਰਾਂ ਵਿੱਚ ਸਤਸੰਗ ਦੇ ਰੱਖੇ ਜਾਂਦੇ ਹੁੰਦੇ ਹਨ। ਸਿਉਂ ਸਤਸੰਗ ਦਾ ਵਕਤ ਰੱਖਿਆ ਗਿਆ ਜਿਹਦੇ ਵਿੱਚ ਹਰੀ ਕੀਰਤਨ ਦੇ ਵਿੱਚ ਮਸਤ ਹੋ ਕੇ, ਹਰੀ ਕੀਰਤਨ ਮੰਡਲੀ ਜਿਹੜੀ ਹੈ ਕੀਰਤਨ ਕਰਿਆ ਕਰਦੀ, ਸਾਰੇ ਹੀ ਪ੍ਰੇਮੀ ਉਹਦੇ ਵਿੱਚ ਸ਼ਾਮਿਲ ਹੋ ਕੇ ਉਹ ਭਜਨ ਆਨੰਦ ਪ੍ਰਾਪਤ ਕਰਿਆ ਕਰਦੇ। ਸੋ ਸਵੇਰੇ ਅੰਮ੍ਰਿਤ ਵੇਲੇ ਆਪਦੇ ਉੱਠਣ ਦਾ ਨਿਯਮ ਸੀ, ਪੈਰ ਸਵਾ ਪੈਰ ਆਤ ਰਹਿੰਦੇ ਹਾਂ। ਉੱਠ ਕੇ ਉਸ ਵਕਤ ਆਪ ਨੇ ਦਰਿਆ ਯਮੁਨਾ 'ਤੇ ਪਹੁੰਚੇ। ਯਮੁਨਾ ਨਜ਼ਦੀਕ ਦੀ ਵਗਦੀ ਸੀ, ਹੁਣ ਤਾਂ ਸ਼ਹਿਰ ਬਹੁਤ ਵੱਡਾ ਹੋ ਗਿਆ ਦਿੱਲੀ, ਉਹਨਾਂ ਸਮੇਂ ਵਿੱਚ ਇਤਨਾ ਵੱਡਾ ਸ਼ਹਿਰ ਨਹੀਂ ਸੀ। ਖੈਰ ਯਮੁਨਾ ਹੁਣ ਵੀ ਇੱਕ ਸਾਈਡ ਦੀ ਜਾਂਦੀ ਹੈ। ਉੱਥੇ ਪਹੁੰਚ ਕੇ ਆਪਣੇ ਸਵਖਤ 'ਤੇ ਇਸ਼ਨਾਨ ਵਗੈਰਾ ਕਰਕੇ ਦਰਿਆ ਦੇ ਕਿਨਾਰੇ ਬਰੇਤੀ ਸੀ, ਉੱਥੇ ਆਸਣ ਵਿਛਾ ਕੇ ਚੌਂਕਾ ਲਗਾ ਕੇ ਦਿਨ ਚੜ੍ਹੇ ਤੱਕ ਸਮਾਧਿ ਅਸਥਿਤ ਬਹਿੰਦੇ, ਇਹਨੇ ਸਿਮਰਨ ਸਮਾਧੀ ਵਿੱਚ ਜੁੜਦੇ। ਅਤੇ ਉਸ ਤੋਂ ਬਾਅਦ ਉੱਠ ਕੇ ਪ੍ਰੇਮੀਆਂ ਨੂੰ ਮਿਲਦੇ ਗਿਲਦੇ, ਕੁਛ ਪਰਮਾਰਥ ਬਚਨ ਹੁੰਦੇ, ਐਸਾ ਰੋਜ਼ ਦਾ ਵਿਚਾਰ ਸੀ। ਇੱਕ ਦਿਨ ਦਾ ਜ਼ਿਕਰ, ਸਵਖਤ ਇਸ਼ਨਾਨ ਵਗੈਰਾ ਕਰਕੇ ਆਪ ਜੋ ਬੈਠੇ, ਉਸ ਦਿਨ ਬਹੁਤ ਹੀ ਜ਼ਿਆਦਾ ਗਹਿਰੀ ਸਮਾਧੀ ਲੱਗੀ, ਤਿਆਤਾ ਧਿਆਨ ਥੇ ਤ੍ਰਿਪਤੀ ਲੀਨ ਹੋ ਗਈ। ਜਿੱਥੇ ਤਿਆਤਾ ਧਿਆਨ ਥੇ ਤਿੰਨ ਗੱਲਾਂ ਪਾਸਦੀਆਂ ਰਹਿੰਦੀਆਂ ਹਨ, ਉਹਨੂੰ ਸਾਵਿਕਲਪ ਸਮਾਧੀ ਕਹਿੰਦੇ ਹਨ। ਜਿੱਥੇ ਨਿੱਤ ਦੇ ਵਿਆਸ ਕਰਦਿਆਂ ਕਰਦਿਆਂ ਇਹ ਤਿੰਨੇ ਲੀਨ ਹੋ ਕੇ ਸਿਰਫ ਇੱਕ ਵੀ ਰਹਿ ਜਾਂਦੀ ਹੈ, ਤਿਆਤਾ ਧਿਆਨ ਧਰਦਾ ਧਰਦਾ ਤੇ ਇਹਦੇ ਵਿੱਚ ਹੀ ਲੀਨ ਹੋ ਜਾਂਦਾ ਅਤੇ ਬਾਕੀ ਰਹਿੰਦਾ, ਉਸਨੂੰ ਨਿਰਵਿਕਲਪ ਸਮਾਧੀ ਕਹਿੰਦੇ ਹਨ। ਉਹਦੀ ਹੱਦ ਹੈ ਸਮਾਧੀ ਦੀ। ਸੰਯੋਗ ਕਰਕੇ ਉਸ ਅਵਸਥਾ ਦੇ ਵਿੱਚ ਦੇਸ਼ ਕਾਲ ਵਸਤੂ ਭੁੱਲ ਜਾਇਆ ਕਰਦਾ ਹੈ। ਆਪ ਜੀ ਦੀ ਉਸ ਦਿਨ ਬਹੁਤ ਹੀ ਗਹਿਰੀ ਸਮਾਧੀ ਲੱਗੀ, ਗਏ ਦਿਨ ਚੜ੍ਹੇ ਉੱਠ ਖੜ੍ਹਦੇ ਸਨ, ਪਰ ਉਸ ਦਿਨ ਜ਼ਿਆਦਾ ਬਿਰਤੀ ਟਿਕਣ ਦੇ ਕਾਰਨ ਦਿਨ ਚੜ੍ਹੇ ਤੱਕ ਬੈਠੇ। ਪਹਿਰ ਦਿਨ ਚੜ੍ਹ ਗਿਆ, ਸਰੀਰ ਦੇਸ਼ ਕਾਲ ਵਸਤੂ ਸਭ ਭੁੱਲਿਆ ਹੋਇਆ। ਇਤਨੇ ਨੂੰ ਕੀ ਖੇਲ ਵਰਤੀ, ਸ਼ਹਿਰ ਦੇ ਵਿੱਚ ਇੱਕੋ ਹੀ ਬ੍ਰਾਹਮਣ ਸੀ, ਨੌਜਵਾਨ ਉਮਰ ਦਾ, ਉਹ ਗੁਜ਼ਰ ਜਾਂਦਾ ਹੈ, ਚੜ੍ਹਾਈ ਕਰ ਜਾਂਦਾ ਹੈ। ਉਹਦੀ ਸੁਪਤਨੀ ਚੜ੍ਹਦੀ ਉਮਰ ਦੇ ਵਿੱਚ ਚੰਗੇ ਵਸਤਰ ਗਹਿਣੇ ਪਹਿਨੇ ਹੋਏ, ਉਹਦੇ ਨਾਲ ਸਤੀ ਹੋਣ ਵਾਸਤੇ ਆ ਰਹੀ, ਕਿਉਂਕਿ ਉੱਧਰ ਹੀ ਸ਼ਮਸ਼ਾਨ ਭੂਮਿਕਾ ਸੀ। ਬਹੁਤ ਸਾਰੇ ਲੋਕ ਨਾਲ ਹਨ, ਉਹ ਵੀ ਭਗਤ ਨਾਮਦੇਵ ਦੇ ਸਤਸੰਗ ਵਿੱਚ ਕਈ ਦਫ਼ਾ ਪਹੁੰਚਦੀ ਹੁੰਦੀ, ਦਰਸ਼ਨ ਕੀਤੇ ਹੋਏ ਸਨ ਨਾਮਦੇਵ ਜੀ ਦੇ। ਉਸਨੇ ਜਿਸ ਵਕਤ ਦੂਰੋਂ ਦੇਖਿਆ ਭਗਤ ਨਾਮਦੇਵ ਜੀ ਬੈਠੇ ਹੋਏ ਹਨ, ਹੁਣ ਮੈਂ ਸਤੀ ਤਾਂ ਹੋ ਹੀ ਜਾਣਾ, ਮਰ ਤਾਂ ਜਾਣਾ ਹੀ ਹੈ, ਜਾਂਦੇ ਜਾਂਦਿਆਂ ਭਗਤ ਜੀ ਨੂੰ ਨਮਸਕਾਰ ਤਾਂ ਕਰ ਚੱਲਣ। ਇਉਂ ਹੋਰ ਸਾਰਿਆਂ ਨੂੰ ਦੂਰ ਖੜ੍ਹੇ ਕਰਕੇ ਅੱਗੇ ਆਈ, ਭਗਤ ਨਾਮਦੇਵ ਜੀ ਬੈਠੇ ਹਨ, ਕਦੇ ਨੇਤਰ ਮੀਟ ਲੈਂਦੇ ਹਨ, ਕਦੇ ਖੋਲ੍ਹ ਲੈਂਦੇ, ਇਹੋ ਜਿਹੇ ਆਨੰਦ ਵਿੱਚ ਮਸਤ। ਜਦੋਂ ਆ ਕੇ ਨਮਸਕਾਰ ਕੀਤੀ ਸਾਹਮਣੇ, ਦੋ ਕਦਮ ਦੇ ਸਾਹਮਣੇ ਬੈਠ ਗਈ, ਅਚਨਚੇਤ ਹੀ ਆਪਦੀ ਨਿਗਾਹ ਉਸ ਪਰ ਗਈ, ਗਹਿਣੇ ਵਸਤਰ ਪਹਿਨੇ ਹੋਏ ਸਨ, ਦੇਖ ਕੇ ਸੁਤੇ ਹੀ ਆਪਦੇ ਜ਼ਬਾਨ ਤੋਂ ਇਹ ਬਚਨ ਨਿਕਲ ਗਈ, ਆਹ ਸੁਹਾਗਵਤੀ ਬੇਟਾ ਕਿੱਧਰ ਜਾ ਰਹੇ ਹੋ। ਇਹ ਬਚਨ ਜਦੋਂ ਕਿਹਾ, ਸੋ ਉਸ ਮੌਕੇ ਉਹ ਲੜਕੀ ਬੜੀ ਪ੍ਰਸੰਨ ਹੋਈ, ਕਿਉਂਕਿ ਜੀ ਆਪ ਜੀ ਦਾ ਬਚਨ ਸਫਲਾ ਹੋ ਗਿਆ। ਸੰਤਾਂ ਭਗਤਾਂ ਦੇ ਬਚਨ ਸਫਲੇ ਹੁੰਦੇ ਹਨ, ਸੱਤ ਹੁੰਦੇ ਹਨ। ਝੱਟ ਹੀ ਜਾਂਦੀ ਹੈ, ਸਾਰੇ ਲੋਕਾਂ ਦੇ ਸਮੇਤ ਆਪਣਾ ਮੋਇਆ ਪਤੀ ਉਹਨੇ ਅੱਗੇ ਲਿਆ ਰੱਖਦੀ ਹੈ। ਆਪਨੇ ਮੈਨੂੰ ਸੁਹਾਗਵਤੀ ਕਿਹਾ, ਪਰ ਮੇਰਾ ਸਵਾਗਤ ਹੈ, ਇਹ ਮੋਇਆ ਪਿਆ। ਆਪ ਕਿਰਪਾ ਕਰਕੇ ਆਪਣੇ ਬਚਨ ਨੂੰ ਸਫਲਾ ਕਰੋ। ਨਾਮਦੇਵ ਜੀ ਬੜੇ ਹੈਰਾਨ ਹੋਏ, ਸਚਰਜ ਗੱਲ ਹੈ, ਬਿਨਾਂ ਸੋਚੇ ਸਮਝੇ, ਬਿਨਾਂ ਵਿਚਾਰ ਕੀਤਿਆਂ ਕੋਈ ਗੱਲ ਕਹਿ ਦੇਣੀ ਨੁਕਸਾਨਦਾਇਕ ਬਾਇਸ ਬਣਿਆ ਕਰਦੀ ਹੈ। ਮੈਂ ਸਿਰਫ ਇਹਦੇ ਉੱਪਰ ਲਿਬਾਸ ਵੱਲ ਦੇਖ ਕੇ ਇੰਨੀ ਗੱਲ ਕਹਿ ਦਿੱਤੀ। ਸੋ ਆਪ ਚੁੱਪ ਹਨ, ਲੇਕਿਨ ਉਹ ਲੜਕੀ ਵਾਰ ਵਾਰ ਇਹੀ ਗੱਲ ਕਹੀ ਜਾਂਦੀ ਹੈ। ਕਾਫੀ ਸਮਾਂ ਗੁਜ਼ਰਿਆ, ਜਿਵੇਂ ਮਾਪੇ ਆਪਣੇ ਬੱਚਿਆਂ ਦੇ ਦੁੱਖ ਨੂੰ ਮਹਿਸੂਸ ਨਹੀਂ ਕਰਿਆ, ਯਾਨੀ ਬਰਦਾਸ਼ਤ ਨਹੀਂ ਕਰਿਆ ਕਰਦੇ, ਉਸੀ ਤਰ੍ਹਾਂ ਪਰਮੇਸ਼ੁਰ ਆਪਣੇ ਭਗਤਾਂ ਦੇ ਦੁੱਖ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਕਰਦੇ। ਸ਼ਸ਼ੋ ਪੰਜ ਵਿੱਚ ਬੈਠੇ ਹੋਏ ਕਿਹਾ, ਤੁਸੀਂ ਆਨੰਦ ਵਿੱਚ ਮਸਤ ਬੈਠੇ ਹਨ, ਇੱਥੇ ਬੜਾ ਪਾਰਾ ਝਗੜਾ ਸ਼ਸ਼ੋ ਪੰਜ ਪੈ ਗਿਆ, ਕੀ ਕੀਤਾ ਜਾਏ। ਤਾਂ ਉਸ ਮੌਕੇ ਆਕਾਸ਼ਬਾਣੀ ਹੁੰਦੀ ਹੈ, ਆਕਾਸ਼ਬਾਣੀਆਂ ਹੁੰਦੀ ਹੈ ਗਾਹੇ ਵਗਾਹੇ, ਭਗਤਾਂ ਨੂੰ ਗੁਪਤ ਤੌਰ 'ਤੇ ਪਰਮੇਸ਼ੁਰ ਵੱਲੋਂ ਕੋਈ ਨਾ ਕੋਈ ਉਹਨਾਂ ਨੂੰ ਇਸ਼ਾਰਾ ਹੁੰਦਾ ਹੈ, ਉਸਨੂੰ ਆਕਾਸ਼ਬਾਣੀ ਦੇ ਨਾਮ ਕਰਕੇ ਵੀ ਪੁਕਾਰਿਆ ਜਾਂਦਾ ਹੈ। ਇਉਂ ਨਾਮਦੇਵ ਜੀ ਦੇ ਕੰਨ ਵਿੱਚ ਆਵਾਜ਼ ਹੋਈ ਪਰਮਾਤਮਾ ਵੱਲੋਂ ਨਾਮਦੇਵ ਕਿਉਂ ਘਬਰਾਇਆ ਹੈ, ਉੱਠ ਉੱਠ ਕੇ ਇਸ ਨੂੰ ਚਿੱਟੇ ਦੇ ਕੰਨੋਂ ਫੜ ਕੇ ਮਰੇ ਬ੍ਰਹਮਣ ਨੂੰ ਜਿਉਂਦਾ ਕਰ ਦਿੱਤਾ। ਨਾਮਦੇਵ ਜੀ ਉੱਠ ਖੜੇ ਹੋਏ, ਚਿੱਟੇ ਦੇ ਕੇ ਥੋੜਾ ਜਿਹਾ ਕੰਨੋਂ ਪਕੜ ਕੇ ਖਿੱਚ ਗਿਆ, ਉਹ ਰਾਮ ਰਾਮ ਕਹਿੰਦਾ ਬੈਠਾ ਹੋ ਗਿਆ। ਬ੍ਰਾਹਮਣ ਜਿਉਂਦਾ ਹੋ ਗਿਆ, ਬੜੀਆਂ ਖੁਸ਼ੀਆਂ ਹੋ ਗਈਆਂ। ਇਹ ਗੱਲ ਪਲੋ ਪਲੀ ਵਿੱਚ ਸਾਰੇ ਸ਼ਹਿਰ ਵਿੱਚ ਫੈਲ ਗਈ। ਉਹਨਾਂ ਦਿਨਾਂ ਦੇ ਵਿੱਚ ਸਾਡੇ ਹਿੰਦੁਸਤਾਨ ਦੇ ਵਿੱਚ ਇਸਲਾਮ ਦੀ ਹਕੂਮਤ ਸੀ। ਇਹ ਲੋਕ ਆਮ ਲੋਕਾਂ ਨਾਲੋਂ ਜ਼ਿਆਦਾ ਤਾਸ਼ ਵੀ ਮੰਨੇ ਜਾਂਦੇ। ਸੋ ਜਦੋਂ ਕਾਜ਼ੀ ਮੁਲਾਣੇ ਨੇ ਇਹ ਗੱਲ ਸੁਣੀ, ਕੋਈ ਭਜਨ ਬੰਦਗੀ ਕਰਨ ਵਾਲਾ ਨਾਮਦੇਵ ਨਾਮ ਕਰਕੇ ਇੱਕ ਹਿੰਦੂ ਹੈ ਸਾਡੇ ਦਿੱਲੀ ਸ਼ਹਿਰ ਵਿੱਚ ਆਇਆ ਹੈ, ਉਹਨੇ ਇੱਕ ਮੁਰਦਾ ਜਿਉਂਦਾ ਕੀਤਾ, ਮੁਰਦੇ ਜਿਉਂਦੇ ਕਰਦਾ ਹੈ, ਇਹੋ ਜਿਹਾ ਕਰਨੀ ਵਾਲਾ ਪੁਰਸ਼ ਜਾਂ ਤਾਂ ਸਾਡੇ ਇਸਲਾਮ ਵਿੱਚ ਆ ਜਾਏ, ਨਹੀਂ ਉਹ ਰਹਿਣਾ ਨਹੀਂ ਚਾਹੀਦਾ। ਉਹਨਾਂ ਦੇ ਚਿੱਤ ਵਿੱਚ ਇਹ ਭੜਕ ਉੱਠੀ ਚੱਟੀ, ਉਹਨਾਂ ਨੇ ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਬਾਦਸ਼ਾਹ ਸਲਾਮਤ, ਅਸੀਂ ਨਹੀਂ ਚਾਹੁੰਦੇ ਸਾਡੇ ਇਸਲਾਮ ਦੇ ਉੱਪਰ ਦੀ ਕਿਸੇ ਦਾ ਬਲ ਪਵੇ। ਹਾਂ, ਹਿੰਦੂਆਂ ਦੇ ਵਿੱਚ ਨਾਮਦੇਵ ਸੁਣਿਆ ਮੁਰਦੇ ਜਿਉਂਦੇ ਕਰਦਾ ਹੈ, ਅੱਜ ਹੀ ਇੱਕ ਬ੍ਰਾਹਮਣ ਜਿਉਂਦਾ ਕੀਤਾ, ਉਹਨੂੰ ਬੁਲਾਓ, ਬੁਲਾ ਕੇ ਉਹ ਤੋਂ ਕੁਛ ਨਾ ਕੁਛ ਕਰਾਮਾਤ ਮੰਗੋ, ਜਾਂ ਉਸਨੂੰ ਕਹੋ ਸਾਡੇ ਦੀਨ ਇਸਲਾਮ ਵਿੱਚ ਆ ਜਾਏ, ਆਰਾਮ ਨਾਲ ਵਸੇ, ਨਹੀਂ ਤੇ ਫਿਰ ਖਤਮ ਕਰ ਦਿੱਤਾ ਜਾਏਗਾ ਅਗਰ ਨਹੀਂ ਆਏਗਾ, ਨਹੀਂ ਕੋਈ ਨਾ ਕੋਈ ਉਸ ਤੋਂ ਮੌਜੂਜ਼ਾ ਦੇਖੋ ਤਾਂ ਉਸਨੂੰ ਛੱਡਿਆ ਜਾਵੇ। ਸਹੀਓ ਬਾਦਸ਼ਾਹਾਂ ਦੇ ਕੰਨ ਹੁੰਦੇ ਨੇ, ਢੋਲ ਹੁੰਦੇ ਨੇ, ਬੁਲਾਇਆ ਗਿਆ ਬਿਲਾ ਵਜੇ ਨਾਮਦੇਵ ਨੂੰ ਹਥਕੜੀ ਲਗਾ, ਹਥਕੜੀ ਲਗਾ ਕੇ ਬੁਲਾਇਆ ਗਿਆ। ਬਹੁਤ ਸਾਰੀ ਪਬਲਿਕ ਦੇ ਵਿਚਾਲੇ ਕੁਦਰਤ ਵੱਲੋਂ ਉਦੋਂ ਬਾਦਸ਼ਾਹ ਦੀ ਇੱਕ ਗਊ ਮਰ ਚੁੱਕੀ ਸੀ, ਜਿਸ ਦਾ ਦੁੱਧ ਉਸਦੇ ਬਾਦਸ਼ਾਹ ਉਸਦੇ ਸ਼ਹਿਜ਼ਾਦੇ ਨੂੰ ਦਿੱਤਾ ਜਾਂਦਾ ਸੀ, ਉਸਨੂੰ ਮਾਫ ਕਹਾਉਂਦਾ ਸੀ, ਜਾਂ ਨਾ ਪਰੇ ਬਹਾਨਾ ਬਣਾ ਲਿਆ ਗਿਆ ਵੀ ਸ਼ਹਿਜ਼ਾਦੇ ਨੂੰ ਇਹਦਾ ਦੁੱਧ ਮਾਫ ਹੈ, ਇਸ ਗਊ ਨੂੰ ਜ਼ਿੰਦੀ ਕਰ ਦਿਓ, ਤਦੀ ਸ਼ਹਿਜ਼ਾਦਾ ਸੁੱਖ ਨਾਲ ਵੱਸ ਸਕਦਾ ਹੈ, ਪਲ ਸਕਦਾ ਹੈ। ਆਪਦੇ ਵਾਸਤੇ ਮਾਮੂਲੀ ਗੱਲ ਹੈ, ਕਿਉਂਕਿ ਮੁਰਦੇ ਨੂੰ ਜਿਉਂਦੇ ਕਰਨਾ ਤੁਹਾਡੇ ਵਾਸਤੇ ਕੋਈ ਵੱਡੀ ਗੱਲ ਤਾਂ ਹੈ ਨਹੀਂ। ਸੋ ਉਸ ਮੌਕੇ ਗੁਰੂ ਜੀ ਨੇ ਬਾਣੀ ਵਿੱਚ ਇਸ ਗੱਲ ਦੀ ਬਾਬਤ ਬਾਦਸ਼ਾਹ ਦਾ ਨਾਮਦੇਵ ਦਾ ਸੰਵਾਦ ਆਪਸ ਵਿੱਚ ਹੀ ਗੱਲਬਾਤ ਜ਼ਾਹਰ ਕੀਤੀ ਹੈ, ਅਤੇ ਜਿਹਦੇ ਵਿੱਚ ਅੱਗੇ ਜਾ ਕੇ ਵਾਹਿਗੁਰੂ ਅੰਤਰਜਮ ਦੀ ਸ਼ਕਤੀ ਪ੍ਰਗਟ ਕੀਤੀ ਹੈ। ਇਉਂ ਦੱਸਿਆ ਬਾਦਸ਼ਾਹ ਨਾਮਦੇਵ ਨੂੰ ਇਉਂ ਕਹਿੰਦਾ ਹੈ, ਰਾਮ ਤੁਮਾਰੇ ਕੰਮ ਦੇਖੋ, ਰਾਮ ਤੁਮਾਰੇ ਕੰਮ, ਰਾਮ ਤੁਮਾਰੇ ਕੰਮ ਦੇਖੋ, ਰਾਮ ਤੁਮਾਰੇ ਕੰਮ, ਆਹ ਸਥਾਨ ਪੁੱਛੇ ਸੁਣਵੇ ਨਾਮਾ। ਦੇਖੋ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨੇ ਬਾਦਲਾ, ਦੇਖੋ ਤੇਰਾ ਹਰ ਬੀਜਲਾ। ਬਿਸਮਲ ਗਊ ਦਿਓ ਜਿਵਾਏ, ਨਾ ਤਰ ਗਰਦਨ ਮਾਰੋ ਠਾਏ। ਸੋ ਬਾਦਸ਼ਾਹ ਨਾਮਦੇਵ ਨੂੰ ਕਹਿੰਦਾ ਹੈ, ਨਾਮਦੇਵ ਇਹ ਗੋ ਜਿਉਂ ਦੀ ਕਰ। ਇਹ ਸੁਣ ਕੇ ਨਾਮਦੇਵ ਕਹਿੰਦਾ, ਬਾਦਸ਼ਾਹ ਐਸੀ ਕਿਮ ਹੋਏ, ਬਿਸਮਲ ਕੀ ਹੈ ਨਾ ਜੀਵੇ ਕੋਈ, ਮਰਿਆ ਕਦ ਜਿਉਂਦਾ ਹੋ ਸਕਦਾ, ਮਰੇ ਨੂੰ ਜਿਉਂਦਾ ਕਰਨ ਦੀ ਤਾਕਤ ਕਿਹਦੇ ਵਿੱਚ ਹੈ। ਅੱਗੋਂ ਬਾਦਸ਼ਾਹ ਕਹਿੰਦਾ, ਅੱਜ ਸਵੇਰੇ ਹੀ ਤਾਂ ਇੱਕ ਬ੍ਰਾਹਮਣ ਨੂੰ ਜਿਉਂਦਾ ਕੀਤਾ, ਉਹ ਕਿਵੇਂ ਜਿਉਂਦਾ ਹੋ ਗਿਆ। ਅੱਗੋਂ ਨਾਮਦੇਵ ਕਹਿੰਦਾ, ਮੇਰਾ ਕੀ ਹੈ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ, ਮੇਰਾ ਕੀਤਾ ਕੁਛ ਨਹੀਂ ਹੁੰਦਾ। ਉਹ ਮੇਰੇ ਭਗਵਾਨ ਨੂੰ ਐਵੇਂ ਪਾਉਂਦੀ ਸੀ, ਉਸਨੇ ਜਿਉਂਦਾ ਕੀਤਾ, ਮੈਂ ਕੁਛ ਨਹੀਂ ਕੀਤਾ। ਅੱਗੋਂ ਫਿਰ ਬਾਦਸ਼ਾਹ ਕਹਿਣ ਲੱਗਾ, ਚੱਲ ਤੇਰੇ ਰਾਮ ਨੇ ਹੀ ਜਿਉਂਦਾ ਕੀਤਾ, ਤੂੰ ਆਪਣੇ ਰਾਮ ਤੋਂ ਜਿਉਂਦਾ ਕਰਾ ਦੇ ਗੁਰੂ ਨੂੰ। ਮੈਂ ਇਹ ਤਾਂ ਨਹੀਂ ਕਹਿੰਦਾ ਤੂੰ ਕਰ, ਪਰ ਇਹ ਗੁਰੂ ਨੂੰ ਜਿਉਂਦਾ ਕਰਵਾ ਦੇ। ਬਾਦਸ਼ਾਹ ਚੜਿਓ ਹੰਕਾਰ ਗਜ ਹਸਤੀ ਦਿਨੋਂ ਚਮਕਾਰ। ਛੇ ਕਿਸਮ ਦਾ ਮਾਣ, ਮਾਣ ਦਾ ਬਹੁਤ ਕਿਸਮ ਹੁੰਦਾ ਦੁਨੀਆਂ 'ਤੇ, ਪਰ ਮੁੱਖ ਮੁੱਖ ਛੇ ਕਿਸਮ ਦਾ ਮਾਣ ਮੰਨਿਆ, ਰਾਜ ਮਦ, ਹਕੂਮਤ ਮਦ, ਜਵਾਨੀ ਮਦ, ਰੂਪ ਮਦ, ਧਨ ਮਦ, ਵਿਦਿਆ ਮਦ, ਇਤਿਹਾਸਕ ਛੇ ਕਿਸਮ ਦਾ ਹੰਕਾਰ। ਇੱਥੇ ਰਾਜ ਮਦ, ਰਾਜ ਮਦ ਵਿੱਚ ਅੰਧਾ ਹੋ ਕੇ ਆਦਮੀ ਪਾਪ ਪੁੰਨ ਭਲਾ ਬੁਰਾ ਨਹੀਂ ਵਿਚਾਰ ਸਕਦਾ ਹੁੰਦਾ, ਅਕਲ ਮਾਰੀ ਜਾਂਦੀ। ਮਦ ਕਿਸੇ ਕਿਸਮ ਦਾ ਵੀ ਹੋਵੇ, ਇਹਦੀ ਅਕਲ ਨੂੰ ਟਿਕਾਣੇ ਨਹੀਂ ਰਹਿਣ ਦਿੰਦਾ ਹੁੰਦਾ। ਬੁੱਧ ਹੀ ਠੀਕ ਠੀਕ ਕੰਮ ਕਰਨ ਦੇ ਯੋਗ ਹੁੰਦੀ, ਇਹੀ ਜਿਸਮ ਵਿੱਚ ਇਹੋ ਜਿਹਾ ਔਜ਼ਾਰ ਹੈ ਜਿਹੜਾ ਠੀਕ ਠੀਕ ਕੰਮ ਕਰ ਸਕਦਾ ਹੈ ਜੀ। ਬੁੱਧ ਦਰੁਸਤ ਨਹੀਂ, ਬੁੱਧ ਗਲਤ ਹੈ ਤੇ ਠੀਕ ਕੰਮ ਕਿਵੇਂ ਕਰ ਸਕਦਾ ਹੈ। ਜਦੋਂ ਕਿਸੇ ਕਿਸਮ ਦਾ ਅਭਿਮਾਨ ਚਿੱਤ ਵਿੱਚ ਪੈਦਾ ਹੋ ਜਾਂਦਾ ਹੈ, ਬੁੱਧ ਉਸ ਮੌਕੇ ਸਹੀ ਸਹੀ ਕੰਮ ਕਰਨ ਦੇ ਯੋਗ ਨਹੀਂ ਹੁੰਦੀ। ਇਸ ਕਰਕੇ ਇੱਥੇ ਬਾਦਸ਼ਾਹ ਕਹਿੰਦਾ, ਮੈਂ ਇਹ ਤਾਂ ਨਹੀਂ ਕਹਿੰਦਾ ਹਾਂ ਵੀ ਤੂੰ ਜਿਉਂਦਾ ਕਰ ਇਸ ਗਊ ਨੂੰ, ਤੂੰ ਆਪਣੇ ਰਾਮ ਤੋਂ ਕਰਵਾ ਦੇ, ਆਪਣੇ ਬੀਠਲ ਤੋਂ ਕਰਵਾ ਦੇ ਜਿਹਨੇ ਸਵੇਰੇ ਤੇਰਾ ਬ੍ਰਾਹਮਣ ਜਿਉਂਦਾ ਕੀਤਾ, ਉਸ ਤੋਂ ਕਰਵਾ ਦੇ। ਮੈਂ ਇਹ ਤਾਂ ਨਹੀਂ ਕਹਿੰਦਾ ਤੂੰ ਕਰ। ਜਿਵੇਂ ਬਾਦਸ਼ਾਹ ਹੰਕਾਰ ਵਿੱਚ ਆਇਆ ਹੋਇਆ ਇਹੋ ਜਿਹੇ ਬਚਨ ਕਹਿੰਦਾ ਹੈ। ਚੜਿਆ ਹੰਕਾਰ ਜੀ ਬਾਦਸ਼ਾਹ ਤਾਈਂ ਵੇਖੋ, ਚੜਿਆ ਹੰਕਾਰ ਜੀ ਬਾਦਸ਼ਾਹ ਤਾਈਂ ਦੀਨੋ ਚਮਕਾਰ। ਉਹਨਾਂ ਸਮਿਆਂ ਦੇ ਵਿੱਚ ਅਜੀਬ ਕਿਸਮ ਦੀਆਂ ਸਜ਼ਾਵਾਂ ਹੁੰਦੀਆਂ ਸਨ। ਹਾਥੀਆਂ ਦੇ ਪੈਰਾਂ ਦੇ ਨੀਚੇ ਲਿਆ ਕੇ ਮਰਵਾਉਣਾ, ਸੂਲੀ ਆਦਿ ਚਾੜਨੀ, ਹੋਰ ਕਈ ਇਹੋ ਜਿਹੇ ਅੱਜ ਕੱਲ੍ਹ ਨਾਲੋਂ ਵਿਲੱਖਣੀਆਂ ਸਜ਼ਾਵਾਂ ਮੰਨੀਆਂ ਜਾਂਦੀਆਂ ਸਨ। ਇਉਂ ਕਰਕੇ ਇੱਥੇ ਬਾਦਸ਼ਾਹ ਨੇ ਰਾਜਮਹਿਲ ਵਿੱਚ ਆ ਕੇ ਇੱਕ ਮਸਤ ਹਾਥੀ ਨੂੰ ਸ਼ਰਾਬ ਪਿਲਵਾ ਕੇ ਉੱਥੇ ਲਿਆਂਦਾ ਅਤੇ ਨਾਮਦੇਵ ਨੂੰ ਕਹਿਣ ਲੱਗਾ, ਦੇਖ ਨਾਮਦੇਵ, ਇਹ ਮਸਤ ਹਾਥੀ ਸ਼ਰਾਬ ਪੀਣ ਖੜਾ ਹੈ, ਜਾਂ ਤਾਂ ਦੀਨ ਇਸਲਾਮ ਕਬੂਲ ਕਰ ਲੈ, ਸਾਡੇ ਇਸਲਾਮ ਵਿੱਚ ਆ ਜਾ, ਜਾਂ ਗਊ ਜ਼ਿੰਦਾ ਹੋ ਜਾਏ। ਅਗਰ ਇਹ ਨਹੀਂ ਕਰੇਗਾ, ਤੀਸਰੀ ਗੱਲ, ਇਹ ਹਾਥੀ ਦੇ ਪੈਰ ਦੇ ਨੀਚੇ ਲਿਆ ਕੇ ਤੈਨੂੰ ਮਰਵਾ ਦਿੱਤਾ ਜਾਏਗਾ। ਇਹ ਸੁਣਾ ਦਿੱਤਾ ਬਾਦਸ਼ਾਹ। ਨਾਮਦੇਵ ਚੁੱਪ ਹੈ, ਭਗਤਾਂ ਨੂੰ ਮਰਨ ਦਾ ਡਰ ਨਹੀਂ ਹੁੰਦਾ, ਪਰ ਧਰਮ ਨੂੰ ਚੰਗਾ ਸਮਝਦੇ ਹਨ ਮੌਤ ਦੇ ਨਾਲ। ਉਸਦੀ ਮਾਤਾ ਬਿਰਦ ਮਾਤਾ ਜਿੱਥੇ ਹੋਰ ਲੱਖਾਂ ਦੀ ਤਾਦਾਦ ਵਿੱਚ ਖਲਕ, ਬਹੁਤ ਸਾਰੇ ਨਾਮਦੇਵ ਦੇ ਸ਼ਰਧਾਲੂ ਅਤੇ ਬਹੁਤ ਸਾਰੇ ਦੂਸਰੇ ਲੋਕ ਵੀ ਖੜ੍ਹੇ ਸਨ। ਉਹਨਾਂ ਵਿੱਚ ਨਾਮਦੇਵ ਦੀ ਬਿਰਦ ਮਾਤਾ ਵੀ ਖੜ੍ਹੀ ਹੋਈ ਹੈ। ਮਾਵਾਂ ਨੂੰ ਬੱਚਿਆਂ ਦਾ ਬਹੁਤਾ ਮੋਹ ਹੁੰਦਾ ਹੈ। ਸੋ ਉਸ ਮੌਕੇ ਨਾਮਦੇਵ ਦੀ ਮਾਤਾ ਕੋਲ ਹੋ ਕੇ ਨਾਮਦੇਵ ਦੇ ਕੰਨ ਵਿੱਚ ਕਹਿੰਦੀ ਹੈ, ਬੇਟਾ, ਬਾਦਸ਼ਾਹ ਇਹੀ ਕਹਿੰਦਾ ਹੈ, ਤੂੰ ਇਸਲਾਮ ਵਿੱਚ ਆ ਜਾ, ਇਸਲਾਮ ਵਿੱਚ ਆ ਕੇ ਖੁਦਾ ਖੁਦਾ ਕਰੀ ਜਾ। ਹੁਣ ਰਾਮ ਰਾਮ ਕਹਿੰਦਾ, ਰਾਮ ਅਤੇ ਖੁਦਾ ਵਿੱਚ ਫਰਕ ਤਾਂ ਕੋਈ ਵੀ ਨਹੀਂ ਹੈ, ਇੱਕੋ ਚੀਜ਼ ਦੇ ਦੋ ਨਾਂ ਹਨ, ਇੱਕੋ ਹਸਤੀ ਹੈ ਜਿਸਨੇ ਸਭ ਕੁਛ ਪੈਦਾ ਕੀਤਾ, ਸਾਰੀਆਂ ਸ਼ਕਤੀਆਂ ਦੀ ਸ਼ਕਤੀ ਹੈ, ਸਾਰੇ ਪਰਿਪੂਰਨ ਹੈ। ਹੈ ਤਾਂ ਉਹੀ, ਨਾਮ 'ਚ ਹੀ ਫਰਕ ਹੁੰਦੀ, ਜਿਵੇਂ ਵਾਟਰ ਔਰ ਪਾਣੀ 'ਚ ਫਰਕ ਹੁੰਦਾ ਹੈ। ਇਸ ਕਰਕੇ ਤੂੰ ਜਿਉਂਦਾ ਰਹਿ ਜਾਏਗਾ, ਮੇਰਾ ਇਕਲੌਤਾ ਪੁੱਤਰ ਹੈ, ਸੋ ਮੈਂ ਤੈਨੂੰ ਦੇਖਦੇ ਜਿਉਣੀ ਹਾਂ। ਅਗਰ ਤੂੰ ਜਿੰਦਾ ਰਹਿ ਜਾਏ, ਕੀ ਗੱਲ ਹੈ, ਦੀਨ ਇਸਲਾਮ ਕਬੂਲ ਕਰ ਲੈ। ਇਉਂ ਨਾਮਦੇਵ ਦੀ ਮਾਤਾ ਕਹਿੰਦੀ ਹੈ,
ਰਾਮ ਛੋੜ ਕੇ ਖੁਦਾ ਨੂੰ ਜਪ ਲੈ,
ਬੇਟਾ ਰਾਮ ਖੁਦਾ ਕੋਈ ਦੋ ਤਾਂ ਹਨ ਨਹੀਂ, ਤੂੰ ਜਿਉਂਦਾ ਰਹਿ ਜਾਏਗਾ, ਖੁਦਾ ਖੁਦਾ ਕਰਨ ਲੱਗ ਪਿਆ, ਇਸਲਾਮ ਵਿੱਚ ਆ ਜਾ, ਕੀ ਇਸ ਗੱਲ ਵਿੱਚ ਫਰਕ ਪੈਂਦਾ। ਇਹ ਸੁਣ ਕੇ ਨਾਮਦੇਵ ਕਹਿਣਾ, ਮਾਤਾ ਬੜੀ ਅਸ਼ਚਰਜ ਹੈ, ਭਾਵੇਂ ਸਾਧ ਸਿੰਘ ਰੱਬ ਦੇ ਪਿਆਰੇ ਸਮਦਰਸੀ ਪੁਰਸ਼ ਜਿਹੜੇ ਹੁੰਦੇ ਰਾਮ ਖੁਦਾ ਦੇ ਵਿੱਚ ਫਰਕ ਨਹੀਂ ਮੰਨਿਆ ਕਰਦੇ, ਇੱਕੋ ਚੀਜ਼ ਹੁੰਦੀ ਹੈ, ਇੱਕੋ ਦੇ ਨਾਂ ਹੁੰਦੇ ਹਨ, ਜਿਵੇਂ ਪਾਣੀ ਵਾਟਰ ਆਬ ਉਬ ਆਦਿ ਇਹਦੇ ਇੱਕੋ ਚੀਜ਼ ਦੇ ਨਾਂ ਹੁੰਦੇ ਹਨ। ਪਰ ਜਦੋਂ ਸਤਿਪੁਰਸ਼ਾਂ ਨੂੰ ਕੋਈ ਕਿਸੇ ਸ਼ਕਤੀ ਦੇ ਨਾਲ ਕਿਸੇ ਲੋਭ ਲਾਲਚ ਵਿੱਚ ਆ ਕੇ ਜਾਂ ਕਿਸੇ ਹੋਰ ਤਰੀਕੇ ਸਿਰ ਲਿਆਉਣ ਦੀ ਕੋਸ਼ਿਸ਼ ਕਰੇ, ਬੇਕਾਇਦਾ, ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ। ਉਸ ਮੌਕੇ ਆਪਣੇ ਗੁਰਮੰਤਰ ਨੂੰ ਮੁੱਖ ਰੱਖਦੇ ਹੁੰਦੇ ਆ, ਹੈ ਨਾ, ਭਾਵੇਂ ਉਹਨਾਂ ਦੀ ਦ੍ਰਿਸ਼ਟੀ ਵਿੱਚ ਨਾਮਾਂ ਵਿੱਚ ਕੋਈ ਫਰਕ ਨਹੀਂ ਹੋਇਆ ਕਰਦਾ। ਇੱਥੇ ਤਾਂ ਹੁਣ ਰੋਹਬ ਦੇ ਨਾਲ ਬਾਦਸ਼ਾਹ ਉਹਨੂੰ ਆਪਣੇ ਇਸਲਾਮ ਦੇ ਵਿੱਚ ਲਿਆਉਣ ਦੇ ਵਾਸਤੇ ਪ੍ਰੈਸ਼ ਕਰ ਰਹੇ ਹਨ। ਇਉਂ ਕਰਕੇ ਇਹ ਸੁਣ ਕੇ ਨਾਮਦੇਵ ਆਪਣੀ ਮਾਤਾ ਦੀ ਗੱਲ ਕਹਿੰਦਾ ਹੈ, ਮਾਤਾ, ਅਗਰ ਤੈਂ ਇਹੋ ਜਿਹੀ ਕਮਜ਼ੋਰ ਸਿੱਖਿਆ ਮੈਨੂੰ ਦੇਣੀ ਹੈ ਤਾਂ ਜਾ, ਤੇਰਾ ਅਤੇ ਮੇਰਾ ਰਿਸ਼ਤਾ ਟੁੱਟਿਆ, ਤੂੰ ਮੇਰੀ ਮਾਂ ਨਹੀਂ, ਮੈਂ ਤੇਰਾ ਪੁੱਤਰ ਨਹੀਂ। ਚਾਹੀਦਾ ਤਾਂ ਅਸੀਂ ਤੈਨੂੰ ਇਹ ਕਹਿਣਾ, ਬੇਟਾ ਸਰੀਰ ਬੇਸ਼ੱਕ ਚਲਾ ਜਾਏ ਪਰ ਆਪਣੇ ਧਰਮ ਨੂੰ ਨਹੀਂ ਛੋੜਣਾ, ਪਰ ਉਲਟਾ ਕਹਿ ਰਹੀ ਹੈ ਤੂੰ, ਖੁਦਾ ਖੁਦਾ ਕਰਨ ਲੱਗ ਜਾਏ, ਇਹ ਤਾਂ ਬਹੁਤ ਬੁਰੀ ਬਾਤ ਹੈ। ਇਉਂ ਨਾਮਦੇਵ ਜੀ ਕਹਿੰਦੇ ਹਨ,
ਨਾ ਮੈਂ ਤੇਰਾ ਪੁੰਗਰਾ ਤੇ ਨਾ ਤੂੰ ਮੇਰੀ ਮਾਂ, ਨਾ ਮੈਂ ਤੇਰਾ ਪੁੰਗਰਾ ਤੇ ਨਾ ਤੂੰ ਮੇਰੀ ਮਾਂ,
ਅਗਰ ਦੇਣੀ ਹੈ ਤੇਰਾ ਤੇ ਮੇਰਾ ਰਿਸ਼ਤਾ ਟੁੱਟਿਆ, ਤੂੰ ਮੇਰੀ ਮਾਤਾ ਨਹੀਂ, ਮੈਂ ਤੇਰਾ ਪੁੱਤਰ ਨਹੀਂ। ਸਰੀਰ ਬੇਸ਼ੱਕ ਚਲਾ ਜਾਏ ਲੇਕਿਨ ਆਪਣਾ ਸਵੈ ਧਰਮ ਨਹੀਂ ਜਾਣਾ ਚਾਹੀਦਾ। ਧਰਮ ਹੀ ਹਰ ਦੋਨਾਂ ਜਹਾਨਾਂ ਵਿੱਚ ਸੁਖਦਾਈ ਚੀਜ਼ ਹੈ। ਧਰਮ ਦੇ ਮੁਕਾਬਲੇ ਵਿੱਚ ਜੇ ਕੋਈ ਤਮਾਮ ਦੁਨੀਆਂ ਦੀ ਬਾਦਸ਼ਾਹੀ ਵੀ ਕੋਈ ਦੇਵੇ ਫਿਰ ਵੀ ਕੀ ਮਿਹਨਤ ਰੱਖਦੀ। ਸਵੈ ਧਰਮ ਫਿਰ ਵੀ ਬਹੁਤ ਵੱਡੀ ਵਜ਼ਨਦਾਰ ਚੀਜ਼ ਹੈ। ਇਉਂ ਕਰਕੇ ਆਪਣੀ ਮਾਤਾ ਨੂੰ ਘੂਰ ਕੇ ਨਾਮਦੇਵ ਨੇ ਪਰਾਂ ਹਟਾ ਦਿੱਤਾ। ਅਖੀਰ ਬਾਦਸ਼ਾਹ ਨੇ ਆਪਣਾ ਹੱਟ ਕਰਨਾ ਹੀ ਸੀ। ਹੁਕਮ ਹੋਇਆ ਮਹਾਵਤ ਨੂੰ ਵੀ ਇਸ ਹਾਥੀ ਨੂੰ, ਇਸ ਨਾਮਦੇਵ ਨੂੰ ਜਿੱਥੇ ਨਾਮਦੇਵ ਜ਼ੰਜੀਰਾਂ ਵਿੱਚ ਜਕੜਿਆ ਪਿਆ ਹੈ ਲਿਆਓ, ਹਾਥੀ ਉਸਦੇ ਉੱਪਰ ਆਪਣਾ ਭਾਰ ਦੇਵੇ, ਆਪਣਾ ਪੈਰ ਰੱਖੇ ਅਤੇ ਉਸਦਾ ਮਲੀਆ ਮੇਟ ਕਰੇ। ਇਉਂ ਆ ਕੇ ਹਾਥੀ ਨੇ ਐਸਾ ਹੀ ਕੀਤਾ। ਪਰ ਵਾਹਿਗੁਰੂ ਅੰਤਰਜਾਮੀ ਦੀ ਖੇਲ, ਪਹਿਲਾਂ ਤਾਂ ਹਾਥੀ ਨੇੜੇ ਨਹੀਂ ਆਉਂਦਾ ਹੈ, ਹਾਥੀ ਨੂੰ ਡਰ ਲੱਗਦਾ ਜਿਵੇਂ ਸ਼ੇਰ ਤੋਂ ਡਰ ਲੱਗਦਾ ਹੈ, ਵਾਹਿਗੁਰੂ ਦੀ ਬਰਕਤ। ਅਖੀਰ ਨਾਮਦੇਵ ਨੇ ਬਹੁਤ ਯਾਨੀ ਉਸ ਹਾਥੀ ਨੇ ਬਹੁਤ ਸਾਰਾ ਮਹਾਵਤ ਦੇ ਅੰਕ ਸ਼ੁੰਕ ਸਮਾਰਨ ਕਰਕੇ ਉਸ ਨਾਮਦੇਵ ਨੂੰ ਆਪਣੀ ਸੁੰਡ ਨਾਲ ਉਠਾ ਕੇ ਆਪਣੇ ਸਿਰ 'ਤੇ ਰੱਖਿਆ। ਅਖੀਰ ਜ਼ਮੀਨ 'ਤੇ ਸਿੱਟ ਕੇ ਉਸਦੇ ਉੱਪਰ ਆਪਣਾ ਇੱਕ ਪੈਰ ਰੱਖਿਆ। ਕਮ ਸੇ ਕਮ ਹਾਥੀ ਵਿੱਚ 100 ਮਣ ਵਜ਼ਨ ਹੁੰਦਾ ਹੈ। ਨਾਮਦੇਵ ਦੇ ਉੱਪਰ ਪੈਰ ਰੱਖਿਆ ਪਰ ਪਰਮਾਤਮਾ ਨੇ ਆਪਣਾ ਹੱਥ ਉਹਦੇ ਪੈਰ ਦੇ ਨੀਚੇ ਦੇ ਕੇ ਨਾਮਦੇਵ ਨੂੰ ਰੰਚਕ ਮਾਤਰ ਵੀ ਭਾਰ ਨਹੀਂ ਆਉਣ ਦਿੱਤਾ। ਕਰੇ ਗਜਿੰਦ ਸੁੰਡ ਕੀ ਚੋਟ, ਨਾਮਾ ਉਭਰੇ ਹਰ ਕੀ ਓਟ,
ਉਭਰੇ ਹਰ ਕੀ ਓਟ, ਨਾਮਾ ਉਭਰੇ, ਨਾਮਾ ਉਭਰੇ, ਉਭਰੇ ਹਰ ਕੀ ਓਟ, ਨਾਮਾ ਉਭਰੇ, ਨਾਮਾ ਉਭਰੇ। Thank you.
ਸੁੰਡ ਕੀ ਚੋਟ, ਨਾਮਾ ਉਭਰੇ ਹਰ ਕੀ ਓਟ। ਵਾਹਿਗੁਰੂ ਅੰਤਰਯਾਮੀ ਦੀ ਕਿਰਪਾ ਕਰਕੇ ਨਾਮਦੇਵ ਜੀ ਦੀ ਰਕਸ਼ਾ ਹੋਈ, ਕੋਈ ਕਸ਼ਟ ਨਹੀਂ ਹੋਇਆ, ਕੋਈ ਤਕਲੀਫ ਨਹੀਂ ਹੋਈ। ਹਾਲਾਂਕਿ 100 ਮਣ ਭਾਰ ਹਾਥੀ ਵਿੱਚ ਹੁੰਦਾ, ਅਗਰ ਆਦਮੀ ਦੇ ਉੱਪਰ ਇਤਨਾ ਭਾਰ ਟਿਕ ਜਾਏ, ਹੱਡੀਆਂ ਪਸੜੀਆਂ ਚੂਰ ਹੋ ਜਾਂਦੀਆਂ। ਨਾਮਦੇਵ ਨੂੰ ਰੰਚਕ ਮਾਤਰ ਕਸ਼ਟ ਨਹੀਂ ਹੋਇਆ। ਫਿਰ ਇੰਨੀ ਗੱਲ ਜਦੋਂ ਦੇਖੀ, ਚਾਹੀਦਾ ਤਾਂ ਸੀ ਉਸਨੂੰ ਵੀ ਖਿਮਾ ਮੰਗੇ, ਮਾਫ਼ੀ ਮੰਗੇ, ਪਰ ਹੰਕਾਰ ਦੀ ਵੀ ਕੋਈ ਹੱਦ ਹੁੰਦੀ ਹੈ। ਜ਼ਿਆਦਾ ਹੰਕਾਰ ਵਿੱਚ ਆਇਆ ਅਤੇ ਗਾਜ਼ੀਆਂ ਮੌਲਾਣੇ ਨੇ ਬਹਿਕਾਇਆ, ਦੇਖੋ ਪਤਾ ਨਹੀਂ ਕਿਸ ਟੂਣੇ ਟਾਮਣ ਨਾਲ ਬਚ ਗਿਆ ਹੈ। ਹੁਣ ਜ਼ਿਆਦਾ ਸਖਤੀ ਕਰਨੀ ਚਾਹੀਦੀ ਹੈ, ਬਾਦਸ਼ਾਹ ਐਵੇਂ ਨਹੀਂ ਛੋੜਨਾ ਚਾਹੀਦਾ। ਜਾਂ ਤਾਂ ਸਾਡੇ ਦੀਨ ਇਸਲਾਮ ਵਿੱਚ ਆ ਜਾਏ, ਨਹੀਂ ਇਹੋ ਜਿਹੇ ਪ੍ਰਤਾਪ ਵਾਲਾ ਬੰਦਾ ਦੂਸਰਿਆਂ ਵਿੱਚ ਨਹੀਂ ਅਸੀਂ ਬਰਦਾਸ਼ਤ ਕਰ ਸਕਦੇ। ਸੰਯੋਗ ਕਰਕੇ ਬਾਦਸ਼ਾਹ ਨੇ ਹੁਣ ਕਿਹਾ, ਕਾਜ਼ੀ ਮੁੱਲਾ ਕਰੇ ਇਸਲਾਮ, ਇਨ ਹਿੰਦੂ ਮੇਰਾ ਮਲੀਆ ਮਾਂ। ਕਾਜ਼ੀ ਮੁੱਲਾ ਮੈਨੂੰ ਚੁੱਕ ਚੁੱਕ ਸਲਾਮਾਂ ਕਰਦੇ ਹਨ, ਪਰ ਇਹ ਮੇਰੀ ਗੱਲ ਦੀ ਕੋਈ ਪਰਵਾਹ ਨਹੀਂ ਕਰਦਾ ਹੈ। ਆਪਣੇ ਹੱਠ ਉੱਪਰ ਤੁਲਿਆ ਹੈ, ਬੇਪਰਵਾਹ, ਮੈਨੂੰ ਕੁਛ ਵੀ ਨਹੀਂ ਸਮਝਦਾ, ਟਿੱਚ ਸਮਝਿਆ ਹੋਇਆ। ਹੁਣ ਹੁਕਮ ਕਰ ਦਿੱਤਾ, ਕਹਿਣਗੇ ਦੇਖਣਾ ਮੈਂ ਪਤਾ ਨਹੀਂ ਕਿਵੇਂ ਬਚ ਗਿਆ ਹੈ। ਹੁਣ ਇੱਕ ਪਹਿਰ ਦੀ ਮੁਹਲਤ ਹੈ, ਯਾਨੀ 7:30 ਦੀ, ਜਿਸ ਵਿੱਚੋਂ ਜਾਂ ਤਾਂ ਦੀਨ ਇਸਲਾਮ ਕਬੂਲ ਕਰ ਲੈ ਜਾਂ ਗਊ ਜਿਉਂਦੀ ਹੋ ਜਾਏ। ਤੀਜੀ ਗੱਲ, ਅਗਰ ਐਸਾ ਨਹੀਂ ਹੋਏਗਾ, ਇਹ ਦੇਖ ਤਲਵਾਰ ਕਿਸੇ ਖਾਸ ਮੁਲਕ ਦੀ ਬਣੀ ਹੋਈ ਹੈ, ਕਿਸੇ ਖਾਸ ਲੋਹੇ ਦੀ ਬਣੀ ਹੋਈ ਹੈ, ਇਸ ਦੇ ਨਾਲ ਤੇਰਾ ਸਿਰ ਧੜ ਤੋਂ ਅਲੈਦਾ ਕਰ ਦਿੱਤਾ ਜਾਏਗਾ। ਇੱਕ ਸਕਿੰਟ ਵੀ ਇਹਨੂੰ ਜ਼ਿਆਦਾ ਨਹੀਂ ਅੱਗੇ ਜਾਣ ਦਿੱਤਾ ਜਾਏ। ਇੱਕ ਪਹਿਰ ਦੀ ਮੁਹਲਤ ਮਿਲ ਗਈ। ਜਦੋਂ ਇਹੋ ਜਿਹਾ ਹੁਕਮ ਕੀਤਾ, ਉਸ ਮੌਕੇ ਫਿਰ ਜਿਹੜੇ ਹਿੰਦੂ ਜਨਤਾ ਨਾਮਦੇਵ ਦੇ ਸ਼ਰਧਾਲੂ ਸਨ, ਬੜੇ ਬੜੇ ਸੇਠ ਵੀ ਸਨ, ਬੜੇ ਬੜੇ ਤਨਾੜ ਆਦਮੀ ਵੀ ਸਨ, ਉਹਨਾਂ ਸੋਚਿਆ ਬਈ ਜਿਹੜਾ ਲਾਲਚ ਹੈ ਬੜੇ ਬੜੇ ਨੂੰ ਅੰਨਾ ਕਰ ਦਿੰਦਾ ਹੈ, ਬਿਹਤਰ ਹੈ ਆਪਾਂ ਬਾਦਸ਼ਾਹ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕਰੋ। ਉਸ ਮੌਕੇ ਸਾਰੇ ਰਲ ਕੇ ਨਾਮਦੇਵ ਜੀ ਦੀ ਬਾਬਤ ਬਾਦਸ਼ਾਹ ਨੂੰ ਉਹ ਸੇਠ ਸ਼ਾਹੂਕਾਰੀਓ ਕਹਿੰਦੇ ਹਨ,
ਨਾਮਦੇਵ ਦੇ ਬਰਾਬਰ ਸੋਨਾ ਲੈ ਲੈ ਪਰ ਨਾਮ ਪੱਕੀ ਕਰਦੇ ਬਾਦਸ਼ਾਹ।
ਸੇਠ ਸ਼ਾਹੂਕਾਰ ਬਾਦਸ਼ਾਹ ਨੂੰ ਕਹਿੰਦੇ ਨੇ, ਬਾਦਸ਼ਾਹ ਸਲਾਮਤ, ਮਿਹਰ ਕਰੋ, ਕਿਰਪਾ ਕਰੋ, ਇਹਨਾਂ ਨੂੰ ਛੋੜ ਦਿਓ, ਅਸੀਂ ਇਹਨਾਂ ਦੇ ਬਰਾਬਰ ਆਪ ਨੂੰ ਤੋਲ ਕੇ ਸੋਨਾ ਦੇ ਦਿੰਦੇ ਹਾਂ। ਉਹ ਸੋਨਾ ਖਜ਼ਾਨੇ ਵਿੱਚ ਪਾਓ। ਜਦੋਂ ਇੰਨੀ ਗੱਲ ਸੁਣੀ ਬਾਦਸ਼ਾਹ ਹੋਰ ਚਿੜ ਗਿਆ, ਕਿਉਂਕਿ ਹਿੰਦੀ ਸੁਭਾਅ ਵਾਲਾ ਸੀ ਔਰ ਤਸ ਵੀ ਬਹੁਤ ਸੀ, ਦੂਸਰੇ ਹਜ਼ਾਰਾਂ ਮਰਬਾਂ ਮੀਲ ਦੇ ਮੁਲਕ ਦਾ ਮਾਲਕ ਸੀ। ਇੱਕ ਦੋ ਢਾਈ ਮਣ ਤਿੰਨ ਮਣ ਸੋਨਾ ਕੀ ਮੈਨੇ ਰੱਖ ਦੇ ਅੱਗੇ। ਸੋਇਓ ਉਸ ਮੌਕੇ ਉਹਨਾਂ ਨੂੰ ਇਉਂ ਜਵਾਬ ਦਿੰਦਾ ਹੈ,
ਦੋਜ਼ਖ ਨੂੰ ਜਾਊਂਗਾ ਮਾਲ ਜੇ ਲੈ ਲਿਆ ਤੁਹਾਨੂੰ, ਦੋਜ਼ਖ ਨੂੰ ਜਾਊਂਗਾ ਮਾਲ ਜੇ ਲੈ ਲਿਆ ਤੁਹਾਨੂੰ,
ਰਿਸ਼ਵਤ ਲੈ ਲਈ, ਰੁਪਇਆ ਸੋਨਾ ਲੈ ਲਿਆ ਤਾਂ ਦੋਜ਼ਖ ਦਾ ਅਧਿਕਾਰੀ ਬਣਾਂਗਾ। ਅਤੇ ਬਾਕੀ ਸਾਡੇ ਇਸਲਾਮ ਦੇ ਵਿੱਚ ਵਿਆਜ ਲੈਣਾ ਔਰ ਰਿਸ਼ਵਤ ਲੈਣੀ ਬਹੁਤ ਬੁਰੀ ਮੰਨੀ ਹੋਈ ਹੈ, ਇਸ ਵਾਸਤੇ ਮੈਂ ਕਹਿ ਦਿੱਤਾ ਹੋਇਆ ਇੱਕ ਪੈਰ ਦੀ ਮੁਹਲਤ, ਜਾਂ ਤਾਂ ਗਊ ਜ਼ਿੰਦਾ ਹੋ ਜਾਏ। ਦੂਸਰੀ ਗੱਲ ਹੈ ਇਸਲਾਮ ਕਬੂਲ ਕਰ ਲਿਆ ਜਾਏ। ਅਗਰ ਇਹ ਦੋਵੇਂ ਗੱਲਾਂ ਨਹੀਂ ਕਰਨੀਆਂ ਤਾਂ ਇਹ ਤਲਵਾਰ ਇਸ ਦੇ ਨਾਲ ਇਸ ਦਾ ਸਿਰ ਧੜ ਤੋਂ ਅਲੈਦਾ ਕਰ ਦਿੱਤਾ ਜਾਏਗਾ, ਯਾਨੀ ਇਸਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। ਇਹ ਸੁਣ ਕੇ ਉਹ ਸੇਠ ਚੁੱਪ ਹੋ ਗਏ। ਇਹ ਤੋਂ ਜ਼ਿਆਦਾ ਉਹ ਕੀ ਕਹਿ ਸਕਦੇ ਹਨ, ਡਰਦੇ ਹਨ। ਅਗਰ ਜ਼ਿਆਦਾ ਗੁੱਸੇ ਵਿੱਚ ਆਇਆ ਕੀ ਪਤਾ ਹੈ ਹਿੰਦੀ ਆਦਮੀ। ਇਉਂ ਕਰਕੇ ਹੁਣ ਇਹਨਾਂ ਨੂੰ ਤਾਂ ਹੈ ਫਿਕਰ, ਪਰ ਨਾਮਦੇਵ ਨੂੰ ਰੰਚਕ ਮਾਤਰ ਵੀ ਫਿਕਰ ਨਹੀਂ। ਪ੍ਰਭੂ ਦੇ ਪਿਆਰੇ ਮੌਤ ਨੂੰ ਬੁਰੀ ਨਹੀਂ ਸਮਝਦੇ, ਮੌਤ ਨਾ ਹੀ ਬੁਰੀ ਚੀਜ਼ ਹੈ, ਪਰ ਮੌਤ ਨਾਲੋਂ ਜਿਹੜਾ ਧਰਮ ਨੂੰ ਛੋੜ ਕੇ ਮਰਨਾ ਉਹਨੂੰ ਬੁਰਾ ਸਮਝਦੇ। ਮੌਤ ਜਿਸ ਮਰਨੇ 'ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੀ ਹੀ ਤੇ ਪਾਈਏ ਪੂਰਨ ਪਰਮਾਨੰਦ। ਬਲਕਿ ਵਧੇ ਮੋਕਸ਼ ਦੇ ਵਿੱਚ ਜੇ ਕੋਈ ਅਟਕਾਰ ਹੈ ਤਾਂ ਦੇਹ ਹੀ ਹੈ। ਇਸ ਕਰਕੇ ਉਹ ਪੁਰਸ਼ ਜਿਹਨਾਂ ਦੀਆਂ ਗਿਆਨ ਅੱਖਾਂ ਖੁੱਲ੍ਹ ਚੁੱਕੀਆਂ ਹਨ, ਜਿਹਨਾਂ ਨੂੰ ਇਹ ਫਾਰਮੂਲੇ ਪ੍ਰਾਪਤ ਹੋ ਗਏ ਹਨ ਜੰਮਣ ਮਰਨ ਦੇ, ਉਹਨਾਂ ਨੂੰ ਤਾਂ ਮੌਤ ਬੜੀ ਸੁਖਦਾਈ ਚੀਜ਼ ਪ੍ਰਤੀਤ ਹੁੰਦੀ ਹੈ।
ਜਿਹੜੀ ਮੌਤ ਤੋਂ ਡਰੇ ਜਗ ਮਾਰਾ ਮੇਰੇ ਮਨ
ਇਸ ਕਰਕੇ ਇਹਨਾਂ ਦੀ ਜ਼ਿੰਦਗੀ ਵਿੱਚ ਸੰਸਾਰ ਇਉਂ ਵਿਚਾਰ ਕਰਦੇ ਹਨ।
ਕਿੰਨਾ ਲੋਕਾਂ ਦਾ ਪਤੀਨਾ ਅਜੇ ਬਹੁੜਿਆ ਸੱਤ ਘੜੀਆਂ ਦੀ ਮਾਲਕ ਪਰਮਾਤਮਾ ਇਹਨਾਂ ਦੀ ਸਹਾਇਤਾ ਵਾਸਤੇ ਨਹੀਂ ਆਇਆ। ਇਹਨਾਂ ਦੀ ਜ਼ਿੰਦਗੀ ਵਿੱਚ ਸੰਸਾ ਹੈ, ਇਹੋ ਜਿਹੇ ਲੋਕ ਖਿਆਲਾਤ ਕਰਦੇ ਹਨ। ਸਾਧ ਸੰਤ ਸੰਤਾਂ ਨੂੰ ਸਭ ਤੋਂ ਪਿਆਰੀ ਵਸਤੂ ਵਾਹਿਗੁਰੂ ਹੀ ਹੁੰਦਾ ਹੈ। ਉਹ ਵਾਹਿਗੁਰੂ ਦੇ ਹੁੰਦੇ ਨੇ, ਵਾਹਿਗੁਰੂ ਉਹਨਾਂ ਦਾ ਹੁੰਦਾ, ਹੋਰ ਉਹਨਾਂ ਦੀ ਨਿਗਾਹ, ਉਹਨਾਂ ਦਾ ਹਿੱਤ, ਉਹਨਾਂ ਦਾ ਪਿਆਰ, ਉਹਨਾਂ ਦੀ ਲਗਨ ਕਿਸੇ ਵਸਤੂ ਵਿੱਚ ਨਹੀਂ ਬਜਾਏ ਵਾਹਿਗੁਰੂ ਦੇ। ਸੰਯੋਗ ਕਰਕੇ ਸਾਧ ਸੰਗਤ ਜਦੋਂ ਇਹ ਲੋਕਾਂ ਨੇ ਆਪਣੇ ਚਿੱਤ ਵਿੱਚ ਇਹ ਜਿਹੇ ਖਿਆਲ ਕਰਨੇ ਸ਼ੁਰੂ ਕੀਤੇ, ਵਾਹਿਗੁਰੂ ਅੰਤਰਯਾਮੀ ਹਮੇਸ਼ਾ ਹੀ ਆਪਣੇ ਭਗਤਾਂ ਦਾ ਰਾਖਾ ਹੈ। ਪਰਮੇਸ਼ਰ ਨੂੰ ਤਾਂ ਆਪਣੇ ਭਗਤ ਇਹੋ ਜਿਹੇ ਪਿਆਰੇ ਹਨ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ ਹੁੰਦੇ ਹਨ, ਕਿਉਂ ਉਹਨਾਂ ਨੂੰ ਪਰਮੇਸ਼ਰ ਤੋਂ ਬਿਨਾਂ ਹੋਰ ਪਿਆਰੀ ਵਸਤੂ ਕੋਈ ਹੁੰਦੀ ਹੀ ਨਹੀਂ। ਇਸ ਕਰਕੇ ਉਹ ਵੀ ਪਰਮੇਸ਼ਰ ਨੂੰ ਅਤਿਅੰਤ ਪਿਆਰੇ ਹੁੰਦੇ ਨੇ।
ਜਿਵੇਂ ਮਾਵਾਂ ਨੂੰ ਨੇ ਪੁੱਤਰ ਪਿਆਰੇ, ਭਗਤ ਪਿਆਰੇ ਰੱਬ
ਖੇਲਦਾ ਖੇਲਦਾ ਕਿਸੇ ਮਹਾਤਮਾ ਦੀ ਕੁਟੀਆ ਵਿੱਚ ਪਹੁੰਚਿਆ।
ਉੱਥੇ ਬੈਠ ਕੇ ਨਮਸਕਾਰ ਕੀਤੀ, ਬਚਨ ਛੇੜੇ। ਕਹਿਣ ਲੱਗਾ, ਮਹਾਰਾਜ, ਮੈਂ ਸੁਣਿਆ ਹੈ ਪਰਮੇਸ਼ੁਰ ਆਪਣੇ ਭਗਤਾਂ ਦੀ ਰੱਖਿਆ ਵਾਸਤੇ ਆਪਣੇ ਸੱਚਖੰਡ ਬੈਕੁੰਠ ਧਾਮ ਨੂੰ ਆਪਣੇ ਸਿੰਘਾਸਣ ਨੂੰ ਸੁਣਨਾ ਛੱਡ ਕੇ ਆਉਂਦਾ ਹੈ, ਕਿ ਉਹਦੇ ਪਾਸ ਹੋਰ ਕੋਈ ਅਹਿਲਕਾਰ ਨਹੀਂ ਹੁੰਦੇ। ਜਿਵੇਂ ਅਸੀਂ ਰਾਜਾ ਲੋਕ ਹਾਂ, ਕਿਸੇ ਥਾਂ ਕੋਈ ਰਗੜਾ ਝਗੜਾ ਕਿਸੇ ਇਲਾਕੇ ਵਿੱਚ ਪੈਦਾ ਹੋ ਜਾਏ, ਅਸੀਂ ਯੋਗ ਅਹਿਲਕਾਰ ਜਰਨੈਲ ਜਾਂ ਕੋਈ ਹੋਰ ਆਪਣਾ ਅਹਿਲਕਾਰ ਭੇਜ ਦਿੰਦੇ, ਆਪ ਜਾਣ ਦੀ ਲੋੜ ਨਹੀਂ ਹੁੰਦੀ ਹੈ। ਇਸੇ ਤਰ੍ਹਾਂ ਪਰਮੇਸ਼ੁਰ ਦੇ ਪਾਸ ਕਿਹੜਾ ਘਾਟਾ ਹੈ, ਕਿਸੇ ਹੋਰ ਨੂੰ ਭੇਜ ਦਿਆ ਕਰੇ, ਪਰ ਸੁਣਨ ਚਾਹੁੰਦਾ ਹੈ, ਆਪ ਆਉਂਦਾ ਹੈ ਉਹ ਸਿੰਘਾਸਣ ਸੁਣਨਾ ਛੱਡ ਕੇ। ਇਹ ਸੁਣ ਕੇ ਮਹਾਤਮਾ ਕਹਿੰਦੇ, ਰਾਜਨ, ਪਰਮੇਸ਼ੁਰ ਨੂੰ ਸਭ ਤੋਂ ਪਿਆਰੀ ਵਸਤੂ ਆਪਣੇ ਭਗਤ ਹਨ। ਪਰਮੇਸ਼ੁਰ ਤਾਂ ਕਹਿੰਦਾ, ਹਾਂ ਗੁਣਬੰਧ ਸਗਲ ਕੀ ਜੀਵਨ, ਮੇਰਾ ਜੀਵਨ ਮੇਰੇ ਦਾਸ, ਮੈਂ ਸਾਰੇ ਸੰਸਾਰ ਦਾ ਆਧਾਰ ਹਾਂ, ਆਸਰਾ ਹਾਂ, ਪਰ ਮੇਰਾ ਜੀਵਨ ਮੇਰੇ ਦਾਸ ਹਨ, ਮੇਰੇ ਪਿਆਰੇ ਹਨ। ਇਸ ਕਰਕੇ ਪਰਮੇਸ਼ੁਰ ਨੂੰ ਆਪਣੇ ਪਿਆਰਿਆਂ 'ਤੇ ਜ਼ਿਆਦਾ ਪਿਆਰੀ ਵਸਤੂ ਕੋਈ ਵੀ ਨਹੀਂ ਹੁੰਦੀ ਹੈ, ਇਉਂ ਇਸ ਕਰਕੇ ਉਸਨੂੰ ਆਉਣਾ ਪੈਂਦਾ ਹੈ। ਫਿਰ ਰਾਜਾ ਨੇ ਹੱਠ ਕੀਤਾ ਰਾਜਮਦ ਵਿੱਚ ਆ ਕੇ, ਵੀ ਹੋਰ ਕਿਸੇ ਨੂੰ ਭੇਜ ਦਿਆ ਕਰੇ, ਆਪ ਨੂੰ ਸਿੰਘਾਸਨ ਸੁਣਨਾ ਛੱਡ ਕੇ ਆਉਂਦਾ ਹੈ। ਉਹਦੇ ਇਹੋ ਜਿਹੇ ਹੱਠ ਨੂੰ ਦੇਖ ਕੇ ਮਹਾਤਮਾ ਕਹਿਣਗੇ, ਰਾਜਨ, ਇਸ ਦਾ ਸਵਾਲ ਦਾ ਜਵਾਬ ਤੁਹਾਨੂੰ ਅੱਜ ਤੋਂ 8ਵੇਂ ਨੂੰ ਤੁਹਾਡੇ ਦੀਵਾਨਖਾਨੇ ਦੇ ਸਾਹਮਣੇ ਜੋ ਤਲਾਅ ਹੈ ਉੱਥੇ ਮਿਲੇਗਾ, ਤੁਹਾਡਾ ਸੰਸਾ ਦੂਰ ਹੋ ਜਾਏਗਾ, ਬਾਦਸ਼ਾਹ ਚਲਾ ਗਿਆ। ਸੋ ਉਧਰੋਂ ਮਹਾਤਮਾ ਨੇ ਇੱਕ ਸੰਗਤ ਰਾਸ਼ਟਰ ਬੁਲਾਇਆ, ਇੱਕ ਛੋਟਾ ਜਿਹਾ 2 ਸਾਲ ਦਾ ਕਮਰ ਸੀ ਰਾਜਾ ਦੇ। ਉਸ ਸੰਗਤ ਰਾਸ਼ਟਰ ਨੇ ਪੱਥਰੇ ਸੰਘੇ ਮਰਮਰ ਦੀਆਂ ਮੂਰਤੀਆਂ ਬਣਾਉਣ ਵਾਲਾ, ਉਹਨੂੰ ਬੁਲਾ ਕੇ ਕਹਿਣ ਲੱਗੇ, ਉਧਰ ਉਹਦਾ ਖੜਾਵਾ ਸੀ ਜਿਹੜਾ ਬੱਚੇ ਦਾ, ਉਹਨੂੰ ਦਿਖਾਇਆ, ਕਹਿਣਗੇ, ਹੂ ਬਹੂ ਇਹੋ ਜਿਹੀ ਸ਼ਕਲ ਦਾ ਇੱਕ ਸਾਨੂੰ ਬੁੱਤ ਬਣਾ ਦੇ, ਅਤੇ ਅੱਜ ਤੋਂ 7ਵੇਂ ਨੂੰ ਸਾਡੇ ਪਾਸ ਪਹੁੰਚ ਜਾਣਾ ਚਾਹੀਦਾ ਹੈ, ਜਿਤਨੀ ਕੀਮਤ ਤੈਨੂੰ ਚਾਹੀਦੀ ਹੈ ਜੋ ਲੱਗੇਗੀ ਉਹ ਅਸੀਂ ਦਿਆਂਗੇ। ਉਹ ਕਹਿਣਗੇ, ਜੀ ਸਾਡਾ ਕੰਮ ਹੀ ਇਹ ਇਹ ਕੰਮ ਕਰਨਾ ਹੈ, 7ਵੇਂ ਨੂੰ ਤੁਹਾਡੇ ਪਾਸ ਉਹ ਚੀਜ਼ ਆ ਜਾਏਗੀ। ਐਸਾ ਹੀ ਹੋਇਆ, 7ਵੇਂ ਨੂੰ ਸ਼ਾਮ ਦੇ ਵਕਤ ਉਹ ਤੂ ਬਹੂ ਉਹਾ ਜਿਹਾ ਸੰਗੇ ਮਰਮਰ ਦਾ ਬੁੱਤ ਜਿਹਾ ਜਿਹਾ ਬਾਦਸ਼ਾਹ ਦਾ ਕੰਵਰ ਦੀ ਸ਼ਕਲ ਸੀ ਉਹ ਜਿਹਾ ਬਣਾ ਕੇ ਲਿਆ। ਕੰਵਰ ਦੇ ਖਿਡਾਵੇ ਨੂੰ ਮਹਾਤਮਾ ਨੇ ਸਿਖਾਇਆ ਸੀ ਵੀ ਤੈਨੂੰ ਇਹ ਵਸਤਰ ਗਹਿਣੇ ਪਹਿਨਾ ਕੇ ਕੁਛ ਇਹ ਬੱਚੇ ਨੂੰ ਤੇਰੀ ਗੋਦ ਵਿੱਚ ਦਿੱਤਾ ਜਾਏਗਾ, ਉਸ ਤਲਾਅ ਦੇ ਪਾਸ ਜਦੋਂ ਮੈਂ ਕਹੂੰਗਾ ਇਹਨੂੰ ਪਾਣੀ ਛਿੜ ਦੇ, ਤੂੰ ਇੰਨੀ ਗੱਲ ਕਰਦੀ। ਉਹ ਕਹਿਣ ਲੱਗ, ਜੀ ਮੈਂ ਕਰ ਦਿਆਂਗਾ। ਖੈਰ, ਅੱਜ 8ਵਾਂ ਦਿਨ ਹੈ, ਬਾਦਸ਼ਾਹ ਦਾ ਦਰਬਾਰ ਲੱਗਾ ਹੈ, ਸਾਹਮਣੇ ਉੱਚੀ ਜਗ੍ਹਾ ਉੱਚੇ ਸਿੰਘਾਸਣ 'ਤੇ ਬੈਠਾ ਹੈ, ਵਜ਼ੀਰ ਮਸ਼ੀਰ ਅਹਿਲਕਾਰ ਕੁਰਸੀਆਂ 'ਤੇ ਬੈਠੇ ਨੇ, ਆਪਣੇ ਦਰਜੇ ਬਦਰਜੇ ਹੁਕਮ ਮਕਾਮ ਸੁਣਾਏ ਜਾ ਰਹੇ ਹਨ, ਸਾਹਮਣੇ ਐਨ ਤਲਾਸ਼ ਹੀ, ਉੱਥੇ ਮਹਾਤਮਾ ਵੀ ਫਿਰ ਰਹੇ ਹਨ। ਉਹ ਸੰਗੇ ਮਰਮਰ ਦਾ ਬੁੱਤ ਜਿਹੜਾ ਉਹਦੇ ਬੱਚੇ ਵਰਗਾ ਸੀ ਹੂ ਬਹੂ, ਉਹ ਉਸਨੂੰ ਚੰਗੇ ਗਹਿਣੇ ਵਸਤਰ ਪਹਿਨਾਏ ਹੋਏ ਹਨ, ਉਹਦਾ ਖੜਾਵਾ ਲਈ ਫਿਰ ਰਿਹਾ ਹੈ। ਮਹਾਤਮਾ ਉੱਧਰ ਨਿਗ੍ਹਾ ਲਗਾਈ ਹੋਈ ਹੈ ਬਾਦਸ਼ਾਹ ਵੱਲ, ਦੇਖਦੇ ਹਨ ਵੀ ਕਦ ਇੱਧਰ ਨਿਗ੍ਹਾ ਕਰੇ ਅਤੇ ਇਹਨੂੰ ਕਹੀਏ ਪਾਣੀ ਛਿੱਟ। ਸੋ ਬਾਦਸ਼ਾਹ ਦੀ ਨਿਗ੍ਹਾ ਬਾਹਰ ਆਈ, ਉਸ ਆਪਣੇ ਪੁੱਤਰ 'ਤੇ ਪਈ, ਯਾਨੀ ਉਹ ਸੰਗੇ ਮਰਮਰ ਦੇ ਬੁੱਤ 'ਤੇ ਪਈ। ਹੁਕਮ ਕੀਤਾ ਮਹਾਤਮਾ ਨੇ ਉਸ ਖਿਡਾਵੇ ਨੂੰ ਪਾਣੀ ਛਿੱਟ ਦੇਣ, ਉਸਨੇ ਉਸੀ ਵਕਤ ਪਾਣੀ ਛਿੱਟ ਦਿੱਤਾ। ਬਾਦਸ਼ਾਹ ਨੇ ਦੇਰ ਨਹੀਂ ਕੀਤੀ, ਛੱਟ ਹੀ ਸਿੰਘਾਸਣ ਤੋਂ ਛਾਲ ਮਾਰ ਕੇ ਆਇਆ, ਆ ਕੇ ਪਾਣੀ ਵਿੱਚ ਤਲਾਬ ਵਿੱਚ ਛਾਲ ਮਾਰ ਦਿੱਤੀ। ਛਾਲ ਮਾਰ ਕੇ ਉਹ ਬੁੱਤ ਨੂੰ ਕੱਢ ਕੇ ਬਾਹਰ ਆਇਆ। ਜਦੋਂ ਬਾਹਰ ਆਇਆ ਤਾਂ ਮਹਾਤਮਾ ਨੇ ਤਾੜੀ ਵਜਾ ਦਿੱਤੀ, ਕਹਿਣਗੇ, ਬਾਦਸ਼ਾਹ ਕਾਹਦੇ ਵਾਸਤੇ ਐਂ, ਤੇਰੇ ਪਾਸ ਕਿਤਨੇ ਅਹਿਲਕਾਰ ਬੈਠੇ ਸਨ, ਉਹਨਾਂ ਨੂੰ ਸਾਰਿਆਂ ਨੂੰ ਛੱਡ ਕੇ, ਆਪਣੇ ਸਿੰਘਾਸਣ ਨੂੰ ਸੁਣਨਾ ਛੱਡ ਕੇ, ਉੱਥੋਂ ਛਾਲ ਮਾਰ ਕੇ ਤੂੰ ਐਸੇ ਪੱਥਰ ਦੇ ਬੁੱਤ ਨੂੰ ਕੱਢਣ ਵਾਸਤੇ ਆਇਆ ਪਾਣੀ ਵਿੱਚ, ਤੈਨੂੰ ਕੌਣ ਸਿਆਣਾ ਕਹੂਗਾ। ਚੁੱਪ, ਬੜਾ ਸ਼ਰਮਿੰਦਾ ਹੁੰਦਾ, ਕਹਿਣ ਲੱਗੇ, ਦਰਅਸਲ ਤੇਰੇ ਉਸ ਦਿਨ ਦੇ ਸਵਾਲ ਦਾ ਜਵਾਬ ਹੈ, ਜਿਵੇਂ ਤੈਨੂੰ ਆਪਣੇ ਆਪ ਆਪਣੇ ਹਾਲਾਂਕਿ ਤੇਰਾ ਪੁੱਤਰ ਨਹੀਂ ਸੀ ਉਹੋ ਜਿਹੀ ਸ਼ਕਲ ਦਾ ਇਹ ਸੰਗੇ ਮਰਮਰ ਦਾ ਬੁੱਤ ਸੀ, ਪਾਣੀ ਛਿੱਟਿਆ, ਪਰ ਤੈਨੂੰ ਐਸੇ ਹੀ ਪਾਸਿਆ ਮੇਰਾ ਪੁੱਤਰ ਹੈ, ਤੂੰ ਮੋਹਦੇ ਵਸ਼ ਹੋ ਕੇ ਛਾਟੀ ਆ ਕੇ ਛਾਲ ਮਾਰ ਦਿੰਦਾ ਹੈ ਪਾਣੀ ਵਿੱਚ, ਜਿਵੇਂ ਤੇਰੇ ਪਾਸ ਕਿਤਨੇ ਅਹਿਲਕਾਰ ਬੈਠੇ ਸਨ, ਤੈਨੂੰ ਜ਼ਰੂਰਤ ਨਹੀਂ ਪਈ ਮੈਂ ਕਹਾਂ ਕਿਸੇ ਨੂੰ ਉਹਨੂੰ ਕੱਢੋ, ਕਿਉਂ ਤੂੰ ਜਾਣਦਾ ਸੀ ਵੀ ਮੈਂ ਕਿਹਾ ਦੇਰ ਲੱਗ ਜਾਏਗੀ, ਬੱਚਾ ਮਰ ਜਾਏਗਾ, ਇਸ ਕਰਕੇ ਜਲਦੀ ਹੀ ਆ ਕੇ ਤੈਂ ਆਪ ਹੀ ਪਾਣੀ ਛਾਲ ਮਾਰ ਦਿੱਤੀ, ਜਿਵੇਂ ਤੈਂ ਐਸਾ ਕੀਤਾ ਹੈ ਆਪਣੇ ਪੁੱਤਰ ਵਾਸਤੇ। ਇਸੇ ਤਰ੍ਹਾਂ ਪਰਮੇਸ਼ਰ ਵੀ ਆਪਣੇ ਭਗਤਾਂ ਪੁੱਤਰਾਂ ਨੂੰ ਉਹਨਾਂ ਦੀ ਰੱਖਿਆ ਵਾਸਤੇ ਆਪਣਾ ਸਿੰਘਾਸਨ ਸੁਣਨਾ ਛੱਡ ਕੇ ਆ ਜਾਂਦਾ ਹੈ, ਕੋਈ ਅਸਚਰਜ ਬਾਤ ਨਹੀਂ ਹੈ, ਕਿਉਂਕਿ ਸਭ ਤੋਂ ਪ੍ਰੇ ਵਸਤੂ, ਸਭ ਤੋਂ ਪਿਆਰੀ ਵਸਤੂ ਪਰਮੇਸ਼ਰ ਨੂੰ ਆਪਣੇ ਭਗਤ ਹੀ ਹਨ, ਇਹ ਇਸ ਵਾਸਤੇ ਹੈ। ਜਦੋਂ ਇੱਧਰ ਨਾਮਦੇਵ ਜੀ ਦੀ ਬਾਬਤ ਵਿਚਾਰ ਕਰ ਰਹੇ ਸਨ ਪ੍ਰੇਮੀ ਹੀ, ਅਤੇ ਅਜੇ ਤੱਕ ਪਰਮਾਤਮਾ ਉਹਨਾਂ ਦੀ ਰੱਖਿਆ ਵਾਸਤੇ ਨਹੀਂ ਆਏ, ਨਾ ਹੀ ਇਹ ਗਊ ਜ਼ਿੰਦਾ ਹੋਈ ਹੈ, ਅਤੇ ਨਾ ਹੀ ਦੀਨ ਇਸਲਾਮ ਕਬੂਲ ਕਰਨਾ, ਤਾਂ ਇਹਨਾਂ ਨੇ ਕਰਨਾ ਕੋਈ ਨਾ ਹੋਇਆ, ਤਾਂ ਜ਼ਰੂਰੀ ਹੈ ਹੁਣ ਇਹਨਾਂ ਦੀ ਜ਼ਿੰਦਗੀ ਵਿੱਚ ਸੰਸਾਰ ਕੁਛ ਵੀ ਵਕਤ ਨਾ ਰਹਿ ਗਿਆ। ਪਰ ਕੀ ਦੇਖਿਆ, ਪਖੰਤਣ ਬਾਜ ਬਜਾਇਲਾ ਗੋਬਿੰਦ ਗੜ ਚੜ੍ਹੇ ਗੋਬਿੰਦ ਆਇਲਾ, ਆਕਾਸ਼ ਦੇ ਵਿੱਚ ਜਿਵੇਂ ਹਵਾਈ ਜਹਾਜ਼ ਆਉਂਦਾ ਹੁੰਦਾ ਉਸ ਤਰੀਕੇ ਸਿਰ ਸ਼ਿਕਾਰ ਦੀ ਆਵਾਜ਼ ਪਈ, ਗਰੜ ਤੇ ਸਵਾਰ ਹੋ ਕੇ ਭਗਵਾਨ ਵਿਸ਼ਨੂੰ ਰੱਖਿਆ ਵਾਸਤੇ ਆਏ। ਦੇਵਤਿਆਂ ਦੇ ਆਪਣੇ ਆਪਣੇ ਵਾਹਨ ਹਨ, ਇਹਦਾ ਹੰਸ ਵਾਹਨ ਹੈ ਬ੍ਰਹਮਾ ਦਾ, ਔਰ ਸ਼ਿਵਾ ਦਾ ਵਾਹਨ ਹੈ ਬੈਲ, ਅਤੇ ਧਰਮਰਾਜਾ ਦਾ ਵਾਹਨ ਹੈ ਚੁੱਪਟਾ। ਇਸੀ ਤਰ੍ਹਾਂ ਵਿਸ਼ਨੂੰ ਭਗਵਾਨ ਦਾ ਵਾਹਨ ਹੈ ਗਰੜ ਹੈ, ਉਹ ਤੇ ਸਵਾਰ ਹੋ ਕੇ ਜਾਂਦੇ ਹਨ, ਜਿਵੇਂ ਆਸਮਾਨ ਦੇ ਵਿੱਚ ਹਵਾਈ ਜਹਾਜ਼ ਰਾਹੀਂ ਜਾਂਦੇ ਹਨ, ਉਸ ਤਰੀਕੇ ਸਿਰ ਉਹ ਗਰੜ ਤੇ ਸਵਾਰ ਹੋ ਕੇ ਛੱਟ ਹੀ ਨਾਮਦੇਵ ਦੇ ਪਾਸ ਆ ਗਏ, ਹੋਰ ਕਿਸੇ ਨੂੰ ਨਜ਼ਰ ਨਹੀਂ ਆਉਂਦੇ, ਕਿਉਂ ਪਰਮਾਤਮਾ ਤਾਂ ਸਾਰੇ ਹੀ ਹੈ ਸਾਧ ਸਿੰਘ, ਸਾਰਿਆਂ ਨੂੰ ਕਿਉਂ ਨਹੀਂ ਦਿੰਦਾ, ਦੇਖਦੀ ਅੱਖ ਨਹੀਂ ਖੁੱਲ੍ਹੀ, ਜਿਹਦੀ ਅੱਖ ਖੁੱਲ੍ਹੀ ਹੈ ਉਹਨੂੰ ਹਸਤੀ ਚੀਟੀ ਤਰ੍ਹਾਂ ਆਦੰਗ ਏਕ ਅਖੰਡ ਵਸੇ ਅਨਾਦੰਗ, ਸਾਰਿਆਂ 'ਚ ਪਰਮਾਤਮਾ ਦਿੰਦਾ ਹੈ, ਪਰ ਇਹੋ ਜਿਹਾ ਕੋਟਨਵੇਂ ਕੋਈ ਹੁੰਦਾ ਹੁੰਦਾ ਹੈ ਕਰੋੜਾਂ 'ਚ ਕੋਈ। ਇੱਧਰ ਨਾਮਦੇਵ ਦੀ ਰੱਖਿਆ ਵਾਸਤੇ ਭਗਵਾਨ ਆਏ, ਉਸਦੀ ਅੱਖ ਖੁੱਲ੍ਹੀ ਸੀ, ਉਸਦੇ ਸਾਹਮਣੇ ਆ ਕੇ ਉਸਨੂੰ ਕੀ ਕਹਿੰਦੇ, ਨਾਮਦੇਵ ਤੈਨੂੰ ਬਿਲਾ ਵਜੇ ਇਸ ਬਾਦਸ਼ਾਹ ਨੇ ਤੰਗ ਕੀਤਾ, ਦੱਸ ਤੂੰ ਕੀ ਚਾਹੁੰਦਾ ਹੈ, ਜੇ ਚਾਹੇ ਇਸਦੀ ਬਾਦਸ਼ਾਹੀ ਹਰਕ ਕਰਦੇ ਹਾਂ, ਜੇ ਚਾਹੇ ਇਸਦੀ ਸਾਰੀ ਉਮਤ ਦਾ ਨਾਸ਼ ਕਰਦੇ ਹਾਂ, ਜੇ ਚਾਹੇ ਗੁਰੂ ਜਿਉਂਦੀ ਕਰ ਦਿੰਦਾ, ਅੱਗੋਂ ਭਗਤ ਪ੍ਰਭੂ ਦੇ ਨਿਰਵੈਰ ਹੁੰਦੇ ਹਨ। ਕਹਿਣ ਲੱਗੇ ਮਹਾਰਾਜ, ਜੇ ਬਾਦਸ਼ਾਹੀ ਹਰਕ ਕਰ ਦਿੱਤੀ ਸਾਰੀ ਤੇਰੀ ਸ੍ਰਿਸ਼ਟੀ ਹੈ ਮਰ ਜਾਏਗੀ, ਅਤੇ ਇਸਨੂੰ ਬਹਿਕਾਇਆ ਹੈ ਕਾਜ਼ੀਆਂ ਬੁਲਾਉਣਿਆਂ, ਬਾਕੀ ਕਿਰਪਾ ਕਰੋ ਅਗਰ ਮਿਹਰਬਾਨ ਹੋ ਗਊ ਜਿਉਂਦੀ ਕਰ ਦਿਓ ਤਾਂ ਸੁਰ ਕੁਛ ਨਾ। ਸੋ ਉਸ ਮੌਕੇ ਪਰਮੇਸ਼ਰ ਇਉਂ ਕਹਿੰਦਾ ਹੈ,
ਧਰਤੀ ਉਲਟਾ ਦੀਆਂ ਆਖੇ ਜੇ ਨਾਮਿਆ ਮੈਨੂੰ, ਧਰਤੀ ਉਲਟਾ ਦੀਆਂ ਆਖੇ ਜੇ ਨਾਮਿਆ ਮੈਂ
ਧਾਰਨ ਇਹ ਗੋਡੀ ਕਰੋ ਕਹੇ ਤੋ ਲੈ ਕਰ ਉਪਰ ਧਰੋ ਕਹੇ ਤੋ ਬਿਸਮਿਲ ਗਊ ਦਿਓ ਜੀਵਾਏ ਸਭ ਕੋਈ ਦੇਖੇ ਪਤੇ ਆਏ ਨਾਮਦੇਵ ਨੂੰ ਭਗਵਾਨ ਕਹਿੰਦੇ ਹਨ ਨਾਮਦੇਵ ਨੇ ਅਰਜ਼ ਕੀਤੀ ਮਹਾਰਾਜ ਗੋ ਜ਼ਿੰਦਾ ਕਰ ਦੋ ਬਸ ਕਾਫੀ ਖੈਰ ਉਸ ਮੌਕੇ ਇੰਨੀ ਗੱਲ ਕਹਿ ਕੇ ਆਪ ਤਾਂ ਅੰਤਰ ਧਿਆਨ ਹੋ ਗਏ ਚਲੇ ਗਏ ਨਾਮਦੇਵ ਦੀ ਬੇੜੀਆਂ ਹਥੌੜੀਆਂ ਟੁੱਟ ਜਾਂਦੀਆਂ ਉੱਠ ਕੇ ਨਾਮਦੇਵ ਨੇ ਗਊ ਨੂੰ ਛਿੱਟੇ ਦਿੱਤੇ ਕੰਨੋ ਫੜ ਕੇ ਰਾਮ ਕਿਹਾ ਉਹ ਜਿਉਂਦੀ ਹੋ ਗਊ ਖੜੀ ਹੋ ਗਈ ਜਿੰਦਾ ਹੋ ਗਈ ਸਭ ਲੋਕ ਦੇਖ ਰਹੇ ਹਨ ਸੋ ਬਛਰੂ ਛੱਡਿਆ ਅਤੇ ਦੁੱਧ ਦੀ ਮਟਕੀ ਭਰੀ ਕਹਿਣ ਲੱਗੇ ਲੈ ਬਾਦਸ਼ਾਹ ਨੂੰ ਆਪਣੇ ਸ਼ਹਿਜ਼ਾਦੇ ਨੂੰ ਪਿਲਾ ਦੇ ਜੇ ਕਰੋ ਇਸਦੇ ਨਾਲ ਜ਼ਿੰਦਾ ਰਹਿ ਜਾਏ ਤਾਂ ਵੀ ਹੱਠ ਵਿੱਚ ਆ ਕੇ ਆਪਣੇ ਮਹਿਲਾਂ ਵਿੱਚ ਚਲਾ ਜਾਂਦਾ ਹੈ ਪਰ ਵਾਹਿਗੁਰੂ ਦੇ ਪਿਆਰਿਆਂ ਨੂੰ ਦੁੱਖ ਦੇਣ ਵਾਲਾ ਸ਼ਾਸਨ ਸੁੱਖ ਨਹੀਂ ਪਾਇਆ ਕਰਦਾ ਇਉਂ ਬਾਣੀ ਕਹਿੰਦੀ ਹੈ
ਸੰਤਾਂ ਨਾਲ ਵੈਰ ਕਮਾਉਂਦੇ ਭਗਤਾਂ ਨਾਲ ਵੈਰ ਕਮਾਉਂਦੇ
ਅੱਗੇ ਪਾਛੇ ਸੁੱਖ ਨਹੀਂ ਮਰ ਜੰਮੇ ਵਾਰੋ ਵਾਰ ਮੂੰਹ ਕਾਲੇ ਤਨ ਨਿੰਦਕਾਂ ਤੇ ਸੱਚੇ ਦਰਬਾਰ ਸੋ ਇਤਿਹਾਸ ਬਾਦਸ਼ਾਹ ਜਦੋਂ ਮਹਿਲ ਵਿੱਚ ਗਿਆ ਉਸਨੂੰ ਵਾਹਿਗੁਰੂ ਦੀ ਖੇਡ ਐਸੀ ਵਰਤੀ ਉਹਦੇ ਪੇਟ ਵਿੱਚ ਬਹੁਤ ਸਖ਼ਤ ਦਰਦ ਹੋਣ ਲੱਗ ਪਿਆ ਯਾਨੀ ਸੂਲ ਉੱਠਿਆ ਧਰਤੀ 'ਤੇ ਲਿਟਦਾ ਫਿਰਦਾ ਬਹੁਤ ਦੁਖੀ ਹੈ ਕੋਈ ਉਪਾਅ ਨਹੀਂ ਬਣਦਾ ਹਕੀਮ ਡਾਕਟਰ ਵੀ ਕੁਛ ਨਹੀਂ ਕਰ ਸਕਦੇ ਅਖੀਰ ਹੁਣ ਉਸਨੂੰ ਥੋੜ੍ਹੀ ਜਿਹੀ ਸਮਝ ਆਈ ਵੀ ਮੈਂ ਬਿਲਾ ਵਜੇ ਇੱਕ ਰੱਬ ਦੇ ਪਿਆਰੇ ਨੂੰ ਦੁਖੀ ਕੀਤਾ ਉਸ ਮੌਕੇ ਉਹਨਾਂ ਹੀ ਕਾਜ਼ੀ ਮੁਲਾਣਿਆਂ ਨੂੰ ਬੁਲਾ ਕੇ ਕਹਿਣ ਲੱਗਾ ਜਾਓ ਮੇਰੇ ਵੱਲੋਂ ਉਸਨੂੰ ਇੱਥੇ ਬੁਲਾ ਕੇ ਲਿਆਓ ਮੈਂ ਉਹਦੇ ਚਰਨ ਪਰਸਾਂ ਅਤੇ ਮੇਰੇ ਬਾਬਤ ਖਿਮਾ ਮੰਗੋ ਮੈਂ ਬੜੀ ਭਾਰੀ ਗਲਤੀ ਕੀਤੀ ਹੈ ਖੈਰ ਵਾਰ ਵਾਰ ਪ੍ਰਾਰਥਨਾ ਬੇਨਤੀਆਂ ਕਰਕੇ ਨਾਮਦੇਵ ਨੂੰ ਬਾਦਸ਼ਾਹ ਦੇ ਪਾਸ ਲਾਈ ਬਾਦਸ਼ਾਹ ਨੇ ਚਰਨ ਫੜੇ ਆਪਣਾ ਮੱਥਾ ਚਰਨਾਂ 'ਤੇ ਖਸਾਉਂਦਾ ਹੈ ਮਿਹਰ ਕਰੋ ਦਇਆ ਕਰੋ ਰਹਿਮ ਕਰੋ ਮੈਂ ਬੜੀ ਭਾਰੀ ਗਲਤੀ ਕੀਤੀ ਪਰ ਕਰਵਾਈ ਇਹਨਾਂ ਮੂਰਖਾਂ ਨੇ ਮੇਰੇ ਤੋਂ ਕਹਿ ਕੇ ਸਵੰ ਕਰਕੇ ਹੁਣ ਆਪ ਖਿਮਾ ਕਰੋ ਖੈਰ ਕਹਿਣ ਲੱਗੇ ਬਾਦਸ਼ਾਹ ਮੈਂ ਤਾਂ ਕੁਛ ਨਹੀਂ ਕਿਹਾ ਤੂੰ ਜਾਣ ਇੱਧਰ ਮੇਰਾ ਰੱਬ ਜਾਣੇ ਸੋ ਦੋਨਾਂ ਦਾ ਝਗੜਾ ਮੇਰਾ ਤਾਂ ਹੈ ਹੀ ਸਵਾਲ ਹੀ ਕੁਛ ਨਹੀਂ ਇਹਦੇ ਵਿੱਚ ਖੈਰ ਬਹੁਤ ਸਾਰਾ ਬੇਨਤੀ ਕੀਤੇ ਤਾਂ ਉਹਦਾ ਦਰਦ ਹਟ ਜਾਂਦਾ ਹੈ ਬਾਦਸ਼ਾਹ ਚਰਨੀ ਲੱਗੇ ਖਿਮਾ ਮੰਗੀ ਬਹੁਤ ਸਾਰੀ ਸੇਵਾ ਕੀਤੀ ਇਉਂ ਸਤਸੰਗ ਵਾਹਿਗੁਰੂ ਆਪਣੇ ਪਿਆਰਿਆਂ ਦਾ ਇਹ ਦੁਨੀਆਂ ਵਿੱਚ ਵੀ ਅੱਗੇ ਵੀ ਥਾਂ ਥਾਂ ਮਦਦਗਾਰ ਹੈ ਜੇ ਮਾਤ ਪਿਤਾ ਸੁਤਮੀਤ ਨੂੰ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ
ਤੇਰੀ ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ ਔਖੀ ਵੇਲਾ ਨਾਮ ਨੇ ਸਹਾਇਤਾ ਕਰਨੀ
ਬੜੀਆਂ ਸ਼ਕਤੀਆਂ, ਬੜੀਆਂ ਬਰਕਤਾਂ, ਬੜੀਆਂ ਤਾਕਤਾਂ ਹਨ। ਵਾਹਿਗੁਰੂ ਅਨੰਤ ਸ਼ਕਤ ਹੈ, ਜਿੱਥੇ ਚਾਹੁੰਦਾ ਅਜਿਹੀ ਜੀ ਸ਼ਕਤੀ ਵਰਤ ਲੈਂਦਾ ਹੈ। ਅਸੀਂ ਸਾਰੇ ਉਸਦੇ ਪੁੱਤਰ ਹਾਂ, ਆਤਮ ਸ਼ਹਿਜ਼ਾਦੇ ਹਾਂ। ਹਰ ਇੱਕ ਦਾ ਫਰਜ਼ ਉਸਦਾ ਭਜਨ ਕਰਨਾ ਹੈ। ਤਾਂ ਤੇ ਚਾਹੀਦਾ ਅੱਠਾਂ ਪਹਿਰਾਂ ਵਿੱਚੋਂ ਕਮ ਸੇ ਕਮ ਇੱਕ ਪਹਿਰ ਉਸਦੇ ਭਜਨ ਵਾਸਤੇ ਕੱਢ ਲਈਏ। ਉਹ ਹੈ ਅੰਮ੍ਰਿਤ ਵੇਲਾ, ਸਭ ਤੋਂ ਅੱਛਾ। ਉਸ ਵੇਲੇ ਇਸ ਵਕਤ ਉੱਠ ਕੇ ਦਾਤਨ ਸੌਚ ਕਰ, ਦਾਤਨ ਆਦਿ ਕਰਕੇ, ਇਸ਼ਨਾਨ ਆਦਿ ਕਰਕੇ ਪਰਮੇਸ਼ਰ ਦਾ ਭਜਨ ਪਾਠ ਕਰੀਏ, ਬਾਣੀ ਪੜ੍ਹੀਏ, ਸਿਮਰਨ ਕਰੀਏ। ਇਉਂ ਕਰਦੇ ਕਰਦੇ ਹੌਲੀ ਹੌਲੀ ਸੁਭਾਅ ਬਣ ਜਾਂਦਾ ਹੈ, ਚੱਲਦੇ ਫਿਰਦੇ ਵੀ ਸੁਭਾਅ ਬਣ ਜਾਂਦਾ ਹੈ। ਸੋ ਭਜਨ ਦਾ ਰਸ ਆਉਣ ਲੱਗ ਜਾਂਦਾ ਹੈ, ਭਜਨ ਦੇ ਵਿੱਚ ਮਨ ਟਿਕਣ ਲੱਗ ਜਾਂਦਾ। ਉਸ ਆਨੰਦ ਨੂੰ ਪਾ ਕੇ ਫਿਰ ਇਹ ਛੱਡ ਨਹੀਂ ਸਕਦਾ, ਇਹਦੀ ਜ਼ਿੰਦਗੀ ਬਦਲ ਜਾਂਦੀ ਹੈ। ਇਹਦੀ ਜ਼ਿੰਦਗੀ ਇਨਸਾਨੀ ਜ਼ਿੰਦਗੀ ਤੋਂ ਰੂਹਾਨੀ ਜ਼ਿੰਦਗੀ ਬਣ ਜਾਂਦੀ ਹੈ, ਸੁਨਹਿਰੀ ਜ਼ਿੰਦਗੀ ਬਣ ਜਾਂਦੀ ਹੈ। ਜੀ ਜ਼ਿੰਦਗੀ ਨੂੰ ਬੜੇ ਬੜੇ ਬਾਦਸ਼ਾਹ ਤਰਸ ਰਹੇ ਹਨ, ਸਰਵੇ ਰਾਜੇ ਇੰਦਰ ਵਰਗੇ ਤਰਸ ਰਹੇ ਹਨ, ਉਹਨਾਂ ਨੂੰ ਵੀ ਦੁਰਲੱਭ ਹੈ। ਉਹ ਜ਼ਿੰਦਗੀ ਇੱਥੇ ਪ੍ਰਾਪਤ ਹੋ ਕੇ ਇੱਥੇ ਸੁੱਖ ਨਾਲ ਸਮਾਂ ਗੁਜ਼ਰਦਾ ਹੈ। ਜਦੋਂ ਅਹੁਦ ਪੂਰੀ ਹੁੰਦੀ ਹੈ, ਇਹ ਤਾਂ ਅਵੱਸ਼ੀ ਹੈ, ਅਹੁਦ ਤਾਂ ਪੂਰੀ ਹੋਣੀ ਹੋਈ। ਉਸ ਮੌਕੇ ਸਿੱਧਾ ਸੱਚਖੰਡ ਬੈਕੁੰਠ ਧਾਮ ਨੂੰ ਜਾਂਦਾ ਹੈ, ਇਹੋ ਜਿਹੀ ਥਾਂ ਜਾਂਦਾ ਜਿੱਥੋਂ ਫਿਰ ਗਿਰਨਾ ਨਹੀਂ ਹੁੰਦਾ ਹੈ, ਜਿੱਥੇ ਫਿਰ ਦੁੱਖ ਨਹੀਂ, ਉਹ ਥਾਂ ਪਹੁੰਚਦਾ ਹੈ। ਤਾਂ ਤੇ ਦੋਨਾਂ ਜਹਾਨਾਂ ਨੂੰ ਸਵਾਰਨ ਵਾਲਾ ਵਾਹਿਗੁਰੂ ਦਾ ਭਜਨ ਹੈ। ਉਹ ਸਤਸੰਗ ਦੁਆਰਾ ਕੀਤਾ ਜਾਂਦਾ ਹੈ, ਉੱਥੋਂ ਸਿੱਖਿਆ ਮਿਲੀ, ਜਿਵੇਂ ਵਿੱਦਿਆ ਸਕੂਲਾਂ ਕਾਲਜਾਂ ਤੋਂ ਮਿਲਿਆ ਕਰਦੀ ਹੈ। ਬੱਚੇ ਘਰ ਆ ਕੇ ਵੀ ਪੜ੍ਹਦੇ ਹਨ, ਮਿਹਨਤ ਕਰਦੇ ਹਨ, ਵਿੱਦਿਆ ਪ੍ਰਾਪਤ ਕਰਕੇ ਉੱਚ ਉੱਚ ਮੁਰਾਤਬੇ ਹਾਸਲ ਕਰ ਲੈਂਦੇ। ਇਸੇ ਤਰ੍ਹਾਂ ਪਰਮਾਰਥਕ ਲਾਈਨ ਦੀ ਬਹੁਤ ਵੀ ਹੈ। ਆਪਣੀ ਜ਼ਿੰਦਗੀ ਨੂੰ ਸਫਲਾ ਕਰਨ ਵਾਸਤੇ ਭਜਨ ਜ਼ਰੂਰੀ ਹੈ। ਜਿੱਥੇ ਦੁਨਿਆਵੀ ਦੇ ਵਿਵਹਾਰ ਅੱਠੇ ਪੈਰ ਕਰਨੇ ਹਨ, ਇਹ ਤਾਂ ਇਹਦਾ ਮੁੱਖ ਫਰਜ਼ ਹੈ। ਇਹ ਮੰਨੇ ਜਾਂ ਨਾ ਮੰਨੇ, ਨਾ ਮੰਨਣਾ ਇਹਦੀ ਗਲਤੀ ਹੈ, ਮੰਨਣਾ ਇਸਦੀ ਸੂਝ ਬੂਝ ਦਾ ਕੰਮ ਹੈ। ਅਤੇ ਪਤਾ ਲੱਗਦਾ ਜੋ ਸਤਸੰਗ ਕਰਦਾ ਹੈ, ਬਾਣੀ ਦੀ ਵਿਚਾਰ ਕਰਦਾ ਹੈ, ਤਾਂ ਇਸਨੂੰ ਪਤਾ ਲੱਗਦਾ ਮੇਰਾ ਫਰਜ਼, ਮੁੱਖ ਫਰਜ਼ ਭਜਨ ਕਰਨਾ ਹੈ, ਬਾਕੀ ਦਾ ਤਾਂ ਗਾਉਣ ਫਰਜ਼ ਹੈ। ਇਉਂ ਆਪਣੇ ਜਨਮ ਨੂੰ ਸਫਲਾ ਕਰਨਾ ਚਾਹੀਦਾ। ਸਮਾਂ ਤੁਰਿਆ ਜਾਂਦਾ, ਪਤਾ ਨਹੀਂ ਕਿਹੜੇ ਵੇਲੇ ਸ਼ੀਰ ਚੋਂ ਪੁਰਾਣਾ ਦਾ ਵੀ ਯੋਗ ਹੋ ਜਾਣਾ ਹੈ। ਰੋਜ਼ ਦੇਖਦੇ ਹਾਂ, ਰੋਜ਼ ਸੁਣਦੇ ਹਾਂ ਇਹੋ ਜਿਹਾ, ਤਾਂ ਤੇ ਉਦੋਂ ਪਹਿਲੇ ਪਹਿਲੇ ਬਹੁਤ ਕੁਛ ਕਰ ਲਓ। ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ।